ਰਾਖਦਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਪਾਤੀ ਛੋਡਹਿ ਕਤਹੂੰ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗਤ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੀਏ ਹੋਏ ਮਹਾ ਵਿਖਾਦੀ ਸਹਿਜ ਸਹੇਲੀ ਬਾਣੀ ਕਹੁ ਨਾਨਕ ਮਨ ਪਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਰਾਖਪਿਤਾ ਪ੍ਰਭ ਮੇਰੇ ਜੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖਪਿਤਾ ਪ੍ਰਭ ਮੇਰੇ ਨਿਰਗੁਣ ਸਭ ਗੁਣ ਤੇਰੇ
ਪ੍ਰੇਮੀ ਪੈਂਡੇ ਨੂੰ ਤੈਅ ਕਰਕੇ ਸ਼ਹਿਨ ਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਸ਼ਹਿਨ ਸ਼ਾਹ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜੋ ਆਪਾਂ ਨੇ ਗੁਰੂ ਦੀ ਹਜ਼ੂਰੀ ਚ ਲਾਭ ਉਠਾਉਣਾ ਨਾ, ਆਪਾਂ ਤਾਂ ਉਸ ਵਾਸਤੇ ਇਕੱਤਰ ਹੋਇਆ ਗੁਰੂ ਦੀ ਹਜ਼ੂਰੀ ਚ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਗੁਰੂ ਵਾਲੇ ਬਣ ਕੇ, ਜਿੱਥੋਂ ਆਪਣਾ ਆਪਾ ਰੂਹ ਵਿਛੜੀ ਹੈ ਉਸ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰਨੀ ਹੈ। ਜੇ ਤਾਂ ਇਹ ਸਰੀਰ ਦੇ ਸੰਬੰਧ ਕਰਕੇ ਆਪਣੇ ਆਤਮਾ ਨੂੰ ਪਛਾਣ ਲਿਆ ਇਸਨੇ, ਜਾਣੀ ਆਤਮਾ ਦੇ ਵਿੱਚ ਸੁਰਤ ਨੂੰ ਲਾਇਆ ਕਰ ਦਿੱਤਾ, ਫੇਰ ਤਾਂ ਇਹ ਜੰਮਣ ਵਰਨ ਸੇ ਰਹਿਤ ਹੋ ਜਾਵੇਗਾ। ਰਹਿਤ ਸਰੀਰ ਨੇ ਨਹੀਂ ਹੋਣਾ ਹੈ, ਜਿਹੜਾ ਸਰੀਰ ਧਾਰਦਾ ਫਿਰਦਾ ਨਾ ਉਸ ਨੂੰ ਜੰਮਣ ਵਰਨ ਚਿੰਬੜਿਆ ਹੋਇਆ। ਉਹ ਗੁਰੂ ਵਾਲੇ ਬਣ ਕੇ ਇਸਨੇ ਉਹ ਜੰਮਣ ਮਰਨ ਜਿਹੜਾ ਇਹਨੂੰ ਚਿੰਬੜ ਗਿਆ। ਇਹ ਰੂਹ ਨੂੰ ਉਹ ਲਾਉਣਾ, ਜੇ ਤਾਂ ਲਾਤਾ ਫਿਰ ਤਾਂ ਸਮਝ ਸੁਤੰਤਰ ਹੋ ਗਈ, ਫਿਰ ਤਾਂ ਆਪਣੇ ਕੇਂਦਰ ਵਾਹਿਗੁਰੂ ਦੇ ਵਿੱਚ ਇਹ ਮਿਲ ਗਈ, ਤੇ ਨਹੀਂ ਤਾਂ ਫਿਰ ਆ ਜਿਹੜਾ ਸਰੀਰ ਰੂਪੀ ਫੋੜਾ ਇਸਨੂੰ ਲੱਗਿਆ ਹੀ ਰਹੇਗਾ। ਬਸ ਫੋੜੇ ਦੇ ਵਿੱਚ ਦੇਖ ਲਓ ਪੂੰ ਹੁੰਦੀ ਹੈ, ਪੂੰ ਕਰਕੇ ਫਿਰ ਉਹ ਜਲਦਾ ਹੁੰਦਾ। ਉਹ ਜਿੰਨਾ ਚਿਰ ਸਰੀਰ ਹੈ ਇਹ ਸੁਖੀ ਨਹੀਂ ਹੋ ਸਕਦਾ, ਬਹੁਤ ਸਰੀਰ ਦੇ ਵਿੱਚ ਦੁੱਖ ਨੇ। ਦੱਸਿਆ ਵੀ ਆਦ ਵਿਆਦ ਉਪਾਦ ਇਹ ਤਿੰਨ ਨੇ, ਇਹਨਾਂ ਦੇ ਨਾਲ ਮਨ ਜਿਹੜਾ ਹਰ ਵਕਤ ਤਪਦਾ ਰਹਿੰਦਾ। ਆਦ ਹੈ ਮਨ ਦੇ ਰੋਗ, ਵਿਆਦ ਹੈ ਸਰੀਰ ਦੇ ਰੋਗ। ਆਦ ਮਨ ਦੇ, ਵਿਆਦ ਸਰੀਰ ਦੇ, ਉਪਾਦ ਜਾਂ ਸ਼ਰੀਕਿਆਂ ਆਦਿਕ ਦੇ ਹੁੰਦੇ ਨੇ। ਆਹ ਇਹਨਾਂ ਦੇ ਨਾਲ ਜਿਹੜਾ ਸਰੀਰ ਹੈ ਤਪਦਾ ਰਹਿੰਦਾ। ਇਹ ਪੂ ਪਈ ਹੋਈ ਹੈ, ਉਹ ਰੂਹ ਨੂੰ ਫੋੜਾ ਲੱਗਿਆ ਰਹਿਣਾ ਸਰੀਰ ਰੂਪੀ, ਉਹਦੇ ਵਿੱਚ ਇਹ ਪੂ ਪਈ ਹੋਈ ਹੈ। ਫਿਰ ਅੱਗੇ ਆ ਗਿਆ ਆਸਾ ਤ੍ਰਿਸ਼ਨਾ ਚਿੰਤਾ, ਤਿੰਨੇ ਨੇ ਸਰੀਰ ਦੇ ਵਿੱਚ, ਆਤਮਾ ਚ ਨਹੀਂ ਹਨ। ਜਦ ਇਹ ਰੂਹ ਆਤਮਾ ਚ ਚਲੀ ਜਾਵੇਗੀ ਉੱਥੇ ਸਰੀਰ ਨੀ, ਇਹ ਵੀ ਪਿੱਛੇ ਰਹਿ ਜਾਣਗੇ। ਫਿਰ ਆਸਾ ਤ੍ਰਿਸ਼ਨਾ ਚਿੰਤਾ ਇਹ ਤਿੰਨ ਡਾਇਣਾ ਨੇ ਕਹਿੰਦੇ। ਆ ਕਈ ਕਹਿੰਦੇ ਜੀ ਸਾਡੇ ਦਿਲ ਨੂੰ ਕੁਛ ਕੁਤਰ ਕੁਤਰ ਖਾਂਦਾ, ਕੁਤਰ ਕੁਤਰ ਨਹੀਂ ਖਾਂਦਾ, ਕਿਸੇ ਨਾਲ ਤੇਰਾ ਪਿਆਰ ਸੀ ਉਹ ਪਰੇ ਉਰੇ ਹੋ ਗਿਆ, ਉਹ ਤੇਰੇ ਦਿਲ ਨੂੰ ਬੜਬੜ ਖਾਈ ਜਾਂਦੀ ਹੈ ਚਿੰਤਾ ਜਿਹੜੀ। ਤਾਂ ਹੀ ਦੱਸਿਆ ਚਾਹ ਗਈ ਚਿੰਤਾ ਮਿੱਟੀ ਮਨੂਆਂ ਬੇਪਰਵਾਹ। ਜਿੰਨਾ ਚਿਰ ਚਾਹ ਤੇ ਚਿੰਤਾ ਮਨੂਆਂ ਬੇਪਰਵਾਹ ਕਿਵੇਂ ਹੋ ਜਾਏਗਾ, ਉਹ ਤਾਂ ਅਧੀਨ ਰਹੇਗਾ ਕਿਸੇ ਦੇ। ਕਿ ਜਿਸ ਨੂੰ ਕੁਛ ਨਾ ਚਾਹੀਏ ਸੋਈ ਸ਼ਾਹਨ ਸ਼ਾਹ। ਆਹ ਇਸ ਤਰ੍ਹਾਂ ਨਾਲ ਫਿਰ ਪੰਜ ਹੋਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਨੇ, ਵਿਦਿਆ ਸਮਤਾ ਰਾਗ ਦੁਆਸ਼ ਭਿੰਨ ਵੇਸ਼, ਇਹ ਸਭ ਸਰੀਰ ਦੇ ਰੋਗ ਨੇ। ਫਿਰ ਹੋਰ ਨੇ ਗਾਹ ਪੰਜ, ਸ਼ਬਦ ਸਵਰਸ਼ ਰੂਪ ਰਸ ਗੰਧ, ਪੰਜ ਇਹ ਨੇ। ਦੇਖ ਲਓ ਕਿੰਨਾ ਸਰੀਰ ਦੇ ਵਿੱਚ ਰੋਗ ਨੇ। ਇਹ ਸਰੀਰ ਦੇ ਸੰਬੰਧ ਕਰਕੇ ਫਿਰ ਆਤਮਾ ਜਿਹੜਾ ਇਹ ਜੰਮਦਾ ਮਰਦਾ ਫਿਰਦਾ। ਆਹ ਮਨੁੱਖਾਂ ਦੇ ਵਿੱਚ ਇਸਨੇ ਆਤਮਾ ਨੂੰ ਪਛਾਣਨਾ। ਗੁਰੂ ਸਾਹਿਬ ਨੇ ਲਿਖਿਆ ਮਨ ਤੂੰ ਜੋਤ ਸਰੂਪ ਹੈ। ਇਹ ਕਹਿੰਦਾ ਮੈਂ ਫਲਾਣੇ ਦਾ ਪੁੱਤਰ ਹਾਂ, ਫਿਰ ਆਪਾਂ ਸੱਚਿਆ ਕਿ ਗੁਰੂ ਸੱਚਾ ਹੋਇਆ। ਆਪਾਂ ਤਾਂ ਅਲਪਾਗਾ ਜੀਵ, ਆਪਾਂ ਨੂੰ ਕੀ ਪਤਾ। ਗੁਰੂ ਸਾਹਿਬ ਜੀ ਕਹਿਣ ਲੱਗਿਆ ਮਨ ਆਏ ਰੂਹ, ਤੂੰ ਤਾਂ ਪਰਮੇਸ਼ਰ ਦਾ ਸਰੂਪ ਹੈ, ਜੋਤ ਹੈ, ਤੂੰ ਉਸ ਮੂਲ। ਉਹਨੂੰ ਕਹਿੰਦੇ ਨੇ ਜਿੱਥੋਂ ਕੋਈ ਵਿਛੜਿਆ ਹੁੰਦਾ, ਜਿਵੇਂ ਦਰਖਤ ਹੁੰਦੇ ਨੇ ਉਹਦੀਆਂ ਟਾਹਣੀਆਂ ਹੁੰਦੀਆਂ ਨੇ, ਟੁੱਟ ਵੀ ਜਾਂਦੀਆਂ ਹੁੰਦੀਆਂ ਨੇ, ਤੇ ਮੂਲ ਤੋਂ ਬਗੈਰ ਟਾਹਣੀ ਨਹੀਂ ਆਉਂਦੀ ਕਦੇ ਵੀ। ਗੁਰੂ ਸਾਹਿਬ ਨੇ ਲਿਖਿਆ ਗੁਰਬਾਣੀ ਦੇ ਵਿੱਚ, ਮੂਲ ਬਿਨਾਂ ਸਾਖਾ ਕਤ ਆ ਹੈ। ਜੇ ਮੂਲ ਹੋਵੇਗਾ ਤਾਂ ਟਾਣੀਆਂ ਹੋਣਗੀਆਂ, ਜੇ ਮੂਲ ਹੈ ਨੀ ਤਾਂ ਫਿਰ ਟਾਣੀ ਨਹੀਂ ਹੋਵੇ। ਜਦ ਇਹ ਰੂਹ ਆਤਮਾ ਦੇ ਵਿੱਚ ਮਿਲ ਗਈ ਫਿਰ ਕੈਸੇ ਸਰੀਰ ਇਹ ਧਾਰੇਗੀ, ਕੈਸੇ ਇਸ ਨੂੰ ਇਹ ਜਿਹੜੇ ਦੁੱਖ ਨੇ ਲੱਗਣਗੇ, ਨਹੀਂ ਲੱਗਦੇ। ਔਰ ਇਸ ਕਰਤ ਕਰਕੇ ਮਨੁੱਖਾ ਦੇ ਮਿਲੀ ਹੈ। ਔਰ ਆਪਣਾ ਜਿਹੜਾ ਪ੍ਰਸੰਗ ਆ ਨਾ, ਜਾਂ ਸ਼ੁਰੂ ਕਰਿਆ ਸੀ ਆਪਾਂ ਪਹਿਲੇ ਦਿਨ, ਹੁਣ ਆਪਾਂ ਉਸ ਨੂੰ ਮੁਕਾਉਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਦਾ ਭਲਾ ਕਰਦੇ ਕਰਦੇ ਉਹ ਅਯੁੱਧਿਆ ਚਲੇ ਗਏ। ਅਯੁੱਧਿਆ ਦੇ ਵਿੱਚ ਬਹੁਤ ਪੰਡਿਤ ਲੋਕ ਪੜ੍ਹੇ ਲਿਖੇ, ਰਾਮ ਚੰਦਰ ਜੀ ਦਾ ਅਵਤਾਰ ਅਯੁੱਧਿਆ ਦੇ ਵਿੱਚ ਹੋਇਆ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਬਾਹਰ ਜਾ ਕੇ ਬੈਠ ਗਏ, ਬਾਲਾ ਮਰਦਾਨਾ ਸਾਥੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨੇ ਆ ਰਬਾਬ ਚੱਕ ਭਾਈ, ਮਰਦਾਨੇ ਨੇ ਰਬਾਬ ਚੱਕਿਆ। ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਨਿਰਗੁਣ ਸਰੂਪ ਸੀ ਨੇ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਉਸ ਪਰਤੀ ਫਿਰ ਸ਼ਬਦ ਉਚਾਰਨ ਕਰਿਆ ਬੜੋ ਪ੍ਰੇਮ ਦੇ ਨਾਲ। ਅੰਤਤਾ ਜਣਾਈ ਪਰਮੇਸ਼ਰ ਦੀ ਜੋ ਤਾਕਤ ਹੈ ਇੱਕ ਭਰਮ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆ ਉਹ ਜਿਹੜਾ ਨਿਰਾਕਾਰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਸਾਡਾ ਨਿਰਾਕਾਰ ਸਰੂਪ ਹੈ ਉੱਥੇ ਨਾ ਪੁੰਨ ਪਹੁੰਚ ਸਕਦਾ ਨਾ ਪਾਪ ਉਹ ਤਾਂ ਨਿਰਲੇਪ ਹੈ ਇਹਨਾਂ ਗੱਲਾਂ ਬਹੁਤ ਦੂਰ ਹੈ ਜਿਹੜੇ ਮਹਾਂਪੁਰਸ਼ ਨੇ ਉਹ ਕਹੀ ਕਹਾਈ ਗੱਲ ਨਹੀਂ ਕਹਿੰਦੇ ਹੁੰਦੇ ਨੀ ਜਿਹੜੀ ਅੱਖਾਂ ਦੇ ਨਾਲ ਦੇਖ ਲਈ ਨਾ ਉਹਨਾਂ ਨੇ ਦੋ ਕਿਸਮ ਦਾ ਪੱਖ ਹੈ ਇੱਕ ਤਾਂ ਮਹਾਤਮਾ ਬਾਜ ਨੇਤਰ ਨੇ ਜਿਹੜੇ ਇਹਨਾਂ ਨਾਲ ਦੇਖਣੇ ਦੁਨੀਆਂ ਦੇ ਜੋ ਵਿਹਾਰ ਹੋ ਰਹੇ ਨੇ ਸੁਣੀ ਸੁਣਾਈ ਨੀ ਕਦੇ ਗੱਲ ਕਹਿਣਗੇ ਉਹ ਤੇ ਫਿਰ ਅੰਦਰੂਨੀ ਨੇਤਰ ਨੇ ਇੱਕ ਮਹਾਂਪੁਰਸ਼ਾਂ ਦੇ ਜਿਹਨੂੰ ਦਿਵ ਦ੍ਰਿਸ਼ਟ ਕਹਿੰਦੇ ਨੇ ਉਹਨਾਂ ਦੇ ਨਾਲ ਫਿਰ ਉਹ ਜਿਹੜੀ ਚੀਜ਼ ਦੇਖਦੇ ਨੇ ਨਾ ਉਹ ਫਿਰ ਕਹਿੰਦੇ ਨੇ ਦੱਸਿਆ ਨਾ ਵੀ ਜਿਹੜੇ ਮਹਾਂਪੁਰਸ਼ ਨੇ ਉਹ ਸਾਰੇ ਪਰਮੇਸ਼ਰ ਜਣਾਉਂਦੇ ਨੇ ਉਹਨਾਂ ਦਾ ਦੇਖਿਆ ਹੋਇਆ ਉਹ ਇਹਨੇ ਦੇਖਿਆ ਹੀ ਨਹੀਂ ਹੈ ਸੁਣੀ ਸੁਣਾਈ ਗੱਲ ਕਿਸੇ ਤੈਅ ਤਾਂ ਹੀ ਨਹੀਂ ਪਹੁੰਚਦੀ ਉਹ ਤਾਂ ਉਪਰੀ ਉਪਰੀ ਹੁੰਦੀ ਹੈ ਮਹਾਂਪੁਰਸ਼ਾਂ ਨੇ ਦੇਖ ਕੇ ਕਿਹਾ ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਿਹੋ ਪੁਕਾਰ ਬੁਲੰਦ ਆਵਾਜ਼ ਦੇ ਨਾਲ ਮਹਾਂਪੁਰਸ਼ਾਂ ਗੁਰਸਿੱਖਾਂ ਨੇ ਆਨ ਮਤਾਂ ਦੇ ਆਰਫ ਲੋਕਾਂ ਨੇ ਕਾਗਜ਼ਾਂ ਦੇ ਉੱਤੇ ਲਿਖ ਦਿੱਤਾ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਘੱਟ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਉਹ ਸਾਰਿਆਂ ਸਰੀਰਾਂ ਦੇ ਵਿੱਚ ਪਰਿਪੂਰਨ ਹੈ ਪੜੋ ਪ੍ਰੇਮ ਦੇ
ਨਾਲ ਹਰ
ਜਾਂ ਗੁਰਸਿੱਖ ਹੁੰਦੇ ਨੇ ਆਰਪ ਲੋਕ, ਉਹ ਗੁਰੂ ਵਾਲੇ ਬਣ ਕੇ ਗੁਰੂ ਦੀ ਕਿਰਪਾ ਸੇ ਜਿਹੜੀ ਉਹਨਾਂ ਦੀ ਹੰਗਤਾ ਮਮਤਾ ਪਹਿਲਾਂ ਸਰੀਰ ਨਾਲ ਹੁੰਦੀ ਹੈ, ਉਹ ਗੁਰੂ ਸੀ ਕਿਰਪਾ ਸੇ ਹੰਗਤਾ ਮਮਤਾ ਗੁਰੂ ਉਹਨਾਂ ਦੀ ਆਤਮਾ ਨਾਲ ਲਾ ਦਿੰਦਾ। ਫਿਰ ਉਹ ਆਪਣੇ ਆਪ ਨੂੰ ਸਰੀਰ ਨਹੀਂ ਮੰਨਦੇ, ਉਹਨਾਂ ਦੀ ਮਨੌਤ ਆਤਮਾ ਹੁੰਦੀ, ਇਹ ਆਤਮਾ ਫਿਰ ਸਾਰੇ ਹੀ। ਆਹ ਜੈਸੇ ਇੱਕ ਦ੍ਰਿਸ਼ਟਾਂਤ ਮਸਤੂਆਂ ਵਾਲੇ ਸੰਤ ਮਹਾਰਾਜ ਜੀ ਹੋਏ ਨੇ, ਬਾਬਾ ਤਰ ਸਿੰਘ ਜੀ ਬਹੁਤ ਸ਼ਕਤੀਸ਼ਾਲੀ ਮਹਾਤਮਾ ਹੋਏ ਨੇ, 20ਵੀਂ ਸਦੀ ਦਾ ਅਵਤਾਰ ਮੰਨਿਆ ਉਹਨਾਂ ਨੂੰ। ਕਲਗੀਧਰ ਮਹਾਰਾਜ ਨੇ ਵੀ 100 ਸਾਖੀ ਦੇ ਵਿੱਚ 2 ਮਹਾਂਪੁਰਸ਼ਾਂ ਦੇ ਨਾਂ ਲਿਖੇ ਸੀ। ਇੱਕ ਤਾਂ ਰਾਮ ਸਿੰਘ ਜੀ ਨੂੰ ਕੂਕਾ ਕਹਿੰਦੇ ਨੇ ਨਾਮ ਧਾਰੀਏ, ਫਿਰ ਇੱਕ ਮਸਤੂਆਂ ਨੇ ਆਏ ਸੰਤ ਮਹਾਰਾਜ ਜੀ ਦਾ ਨਾਂ ਸੀ ਵਿੱਚ, ਨਾਲੇ ਜੋ ਇਸ ਇਹਨਾਂ ਨੇ ਡੇਰਾ ਬੰਨ ਕੇ ਉਹ ਮਰਯਾਦਾ ਸੀ ਉਹ ਵੀ ਮਹਾਰਾਜ ਨੇ ਉਹ ਵਿੱਚ ਲਿਖਤੀ 100 ਸਾਖੀ ਦੇ, ਬਈ ਸੰਗਰੂਰ ਦੇ ਵਿੱਚ ਪੱਕੂਗਾ ਜੀਤ ਦੇ ਵਿੱਚ ਵਰਤੂਗਾ, ਜਿਹਨੂੰ ਲੰਗਰ ਕਹਿੰਦੇ ਨੇ ਗੁਰੂ ਕਾ। ਉਹ ਇਸ ਤਰ੍ਹਾਂ ਇਹਦੇ ਨਾਲ ਉਹ ਬਰਾਗ ਦੇ ਵਿੱਚ ਹਜ਼ੂਰ ਸਾਹਿਬ ਨੂੰ ਚਲੇ ਗਏ। ਜਦ ਇਸ ਨੂੰ ਬਰਾਗ ਹੋ ਜਾਂਦਾ ਨਾ ਪਰਮੇਸ਼ਰ ਦੇ ਮਿਲਣ ਦਾ, ਫਿਰ ਇਹਨੂੰ ਕੋਈ ਪਦਾਰਥ ਚੰਗਾ ਨਹੀਂ ਲੱਗਦਾ। ਜੇ ਚੰਗਾ ਲੱਗਦਾ ਨਾ ਪਦਾਰਥ, ਅਜੇ ਸਮਝੋ ਇਹਨੂੰ ਅਜੇ ਬਰਾਗ ਨਹੀਂ ਹੋਇਆ ਪਰਮੇਸ਼ਰ ਦੇ ਮਿਲਣ, ਤਾਂ ਫਿਰ ਉੱਥੇ ਰਹੇ ਬਹੁਤ ਚਿਰ ਤੇ ਪੈਦਲ ਹੀ ਗਏ। ਪੈਦਲ ਹੀ ਫਿਰ ਆਉਣਾ ਸ਼ੁਰੂ ਕਰਿਆ, ਨਾਲ ਰਲਦੀ ਰਹੀ ਹੈ ਇੱਕ ਪ੍ਰੇਮੀ। ਤੁਰੇ ਆਉਂਦੇ ਨੇ ਖੰਡੂਏ ਦੇ ਲਵੇ ਜੰਗਲ ਸੀ, ਆਬੀ ਜੰਗਲ ਆ ਉੱਥੇ, ਜਦ ਤਾਂ ਬਹੁਤ ਸ਼ੇਰ ਵੀ ਫਿਰਦੇ ਹੁੰਦੇ। ਸ਼ੇਰ ਤਾਂ ਪਿੱਛੇ ਜੇ ਚਲੇ ਜਾਓ 70-80 ਸਾਲ ਤੇ ਆਪਣੇ ਦੇਸ਼ 'ਚ ਵੀ ਹੁੰਦੇ ਸ਼ੇਰ। ਜਦ 6ਵੇਂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਾਜਿਆਂ ਨੂੰ ਕੱਢ ਕੇ ਤੇ ਇੱਧਰ ਨੂੰ ਦੌਰਾ ਕਰਨ ਆਏ ਸਨ ਤਾਂ ਕਟਾਣੀ ਆ ਗਏ ਬੜੀ, ਉਹ ਜਿਹੜਾ ਚੋਲਾ ਸੀ 52 ਕਲੀਆਂ ਵਾਲਾ, ਉੱਥੇ ਮਸੰਦ ਸੀ ਗੁਰੂ ਸਾਹਿਬ ਦੇ, ਅਤੇ ਉਹਨਾਂ ਨੇ ਸੇਵਾ ਕਰੀ ਅਤੇ ਮਹਾਰਾਜ ਜੀ ਨੇ ਖੁਸ਼ ਹੋ ਕੇ ਚੋਲਾ ਉਹਨਾਂ ਮਸੰਦਾਂ ਨੂੰ ਦੇ ਦਿੱਤਾ, ਇੱਕ ਜੋੜਾ ਇੱਕ ਗੁਟਕਾ। ਹੁਣ ਉਹ ਕਢਾਣੀ ਪਏ ਨੇ, ਪਰ ਇਹ ਨੀਲੋਂ ਦੇ ਪੁਲ ਕੋਲ ਹੈ ਕਲਾਲ ਇੱਕ ਪਿੰਡ, ਉੱਥੇ ਸ਼ੇਰ ਆ ਗਿਆ ਅਤੇ ਲੋਕ ਅੰਦਰ ਹੀ ਮੜ ਗਏ, ਡੰਗਰ ਖਾ ਲਿਆ ਕਰੇ ਬਸ, ਬਾਹਰ ਨਾ ਨਿਕਲਣ ਲਿਆ ਕਰੇ, ਜੰਗਲ ਪਏ ਸੀ। ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਵੀ 6ਵੇਂ ਪਾਤਸ਼ਾਹ ਮਹਾਰਾਜ ਹੀ ਕਢਾਣੀ ਆਏ ਹੋਏ ਨੇ। ਪਿੰਡ ਦੇ ਪ੍ਰੇਮੀ ਆਏ, ਬੇਨਤੀ ਕਰੀ 6ਵੇਂ ਪਾਤਸ਼ਾਹ ਮਹਾਰਾਜ, ਕਹਿੰਦੇ ਅਸੀਂ ਚੱਲਦੇ ਹਾਂ ਸ਼ੇਰ ਨੂੰ ਮਾਰ ਦਿਆਂਗੇ। ਸ਼ੇਰ ਨੂੰ ਹੀ ਸ਼ੇਰ ਮਾਰੂਗਾ, ਗਿੱਦੜ ਨੂੰ ਗਿੱਦੜ ਸ਼ੇਰ ਨੂੰ ਕੋਈ ਮਾਰ ਦੂਗਾ? ਸ਼ੇਰ ਨੂੰ ਹੀ ਸ਼ੇਰ ਨੇ ਮਾਰਨਾ, ਸ਼ੇਰ ਕੌਣ ਹੈ? ਸਿੰਘ ਖਾਲਸਾ ਸ਼ੇਰ ਦਾ ਸਰੂਪ ਆ ਗੁਰੂ, ਜਿਣਾਇਆ ਵੀ ਸੀ ਕਲਗੀਧਰ ਮਹਾਰਾਜ ਜੀ ਨੇ, ਯਾਨੀ ਸ਼ੇਰ ਦੀ ਖੱਲ ਲਾ ਕੇ ਗਧੇ ਤੇ ਪਾਤੀ, ਗਧੇ ਤੇ 6ਵੇਂ ਪਾਤਸ਼ਾਹ ਮਹਾਰਾਜ। ਉਹ ਗਧੇ ਨੂੰ ਤਾਂ ਮੌਜ ਹੋ ਗਈ ਫਸਲਾਂ ਦੇ ਵਿੱਚ, ਕੋਈ ਕੋਈ ਲਵੇ ਨਾ ਜਾਵੇ ਡਰਦਾ, ਐਂ ਡਰਦੇ ਨੇ ਤੁਹਾਡੇ ਕੋਲੋਂ ਕਿ ਤੁਹਾਨੂੰ ਸ਼ੇਰ ਬਣਾਇਆ ਨਾ ਕਲਗੀਧਰ ਮਹਾਰਾਜ ਜੀ ਨੇ, ਪਰ ਗਿੱਦੜ ਨਾ ਬਣੋ, ਹੁਣ ਸ਼ੇਰ ਏ ਬਣ ਕੇ ਰਹਿਣ। ਆਹ ਇਸ ਤਰ੍ਹਾਂ ਸ਼ੇਰ ਡਰਦਾ ਨਹੀਂ ਹੁੰਦਾ ਕਿਸੇ ਕੋਲੋਂ ਬਸ, ਅਤੇ ਉਹ ਫਿਰ ਗਧਾ ਮੌਜਾਂ ਨਾਲ ਖਾ ਖਾ ਕੇ ਮੋਟਾ ਹੋ ਗਿਆ, ਕੋਈ ਨਾ ਲਵੇ ਜਾਵੇ ਵੀ ਇਹ ਤਾਂ ਸ਼ੇਰ ਆ, ਖਾਜੂ ਜੇ ਲਵੇ ਗਏ। ਮਹਾਰਾਜ ਜੀ ਨੂੰ ਪਤਾ ਸੀ, ਮਹਾਰਾਜ ਕਹਿੰਦੇ ਜਾ ਫਾਓ ਫੜ ਕੇ ਲਿਆਓ ਉਸਨੂੰ ਸ਼ੇਰ ਨੂੰ। ਉਹ ਜਦ ਫਿਰ ਉਹਦੇ ਤੋਂ ਖੱਲ ਲਾਹੀ ਨਾ, ਕਲਗੀਧਰ ਮਹਾਰਾਜ ਕਹਿੰਦੇ ਦੇਖ ਲਓ, ਹਾਲਾਂਕਿ ਸ਼ੇਰ ਨਹੀਂ ਸੀ ਇਹ, ਸੀ ਤਾਂ ਕਦਾ, ਸਿਰਫ ਸ਼ੇਰ ਦੀ ਖੱਲ ਪਾਈ ਹੋਈ ਤੇ ਦੁਨੀਆਂ ਕਿਵੇਂ ਡਰਦੀ ਸੀ। ਆਏ ਸਿੱਖੋ, ਤੁਸੀਂ ਤਾਂ ਸ਼ੇਰ ਹੋ, ਤੁਸੀਂ ਤਾਂ ਕਦੇ ਨਹੀਂ ਹੋ, ਤੁਹਾਨੂੰ ਤਾਂ ਸ਼ੇਰ ਬਣਾਇਆ ਸ਼ੇਰ। ਆਹ ਇਸ ਤਰ੍ਹਾਂ ਨਾਲ 6ਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਘੋੜੇ ਤੇ ਚੜ੍ਹ ਕੇ ਕਲਾਲ ਗਏ, ਉਹ ਸ਼ੇਰ ਜੰਗਲ ਦੇ ਵਿੱਚੋਂ ਨਿਕਲਿਆ। ਫਿਰ ਮਹਾਰਾਜ ਜੀ ਥੱਲੇ ਉੱਤਰ ਕੇ ਫਿਰ ਤਲਵਾਰ ਔਰ ਢਾਲ ਲੈ ਕੇ ਸ਼ੇਰ ਕੰਨੀ ਨੂੰ ਗਏ, ਉਹਨੂੰ ਸ਼ੇਰ ਨਹੀਂ ਕਿਹਾ ਨਹੀਂ, ਕਹਿੰਦੇ ਆ ਵੀ ਗਿੱਦੜਾ ਦਾ, ਆ ਗਿੱਦੜਾ ਉਰੇ, ਵਾਹ ਉਹਨੂੰ ਡਰ ਨਹੀਂ ਨਾ ਹੁੰਦਾ। ਛਾਲ ਮਾਰੀ ਮਹਾਰਾਜ ਜੀ ਨੇ ਢਾਲ ਤੇ, ਰੋਕ ਕੇ 5 ਤਲਵਾਰ ਮਾਰ ਕੇ 2 ਟੋਟੇ ਕਰ, ਇਉਂ ਜਾਂ ਸ਼ੇਰ ਇੱਧਰ ਵੀ ਹੁੰਦੇ ਸਨ। ਇਹ ਮਾਸੂ ਆਉਣ ਵਾਲੇ ਸੰਤ ਮਹਾਰਾਜ ਜੀ ਤੁਰੇ ਆਉਂਦੇ ਨੇ ਆਪਣੀ ਮੌਜ ਦੇ ਵਿੱਚ। ਜੋ ਕੁਦਰਤ ਦੇ ਰੰਗ ਨੇ ਨਾ ਉਹਨਾਂ ਨੂੰ ਦੇਖਦੇ ਨੇ, ਆਪਾਂ ਨੂੰ ਤਾਂ ਕੁਦਰਤ ਦੇ ਰੰਗ ਦੀਦੇ ਹੀ ਨਹੀਂ ਹਨ, ਆਪਾਂ ਨੂੰ ਤਾਂ ਪਦਾਰਥ ਦੀਨੇ ਬਸ। ਥੋੜੋ ਪ੍ਰੇਮ ਨਾਲ ਸਮਾਦ ਹੋਏ ਆਉਂਦੇ ਨੇ ਜਿਵੇਂ ਹਾਥੀ ਆਉਂਦਾ ਹੁੰਦਾ।
ਰੰਗ ਤੇਰੀਆਂ ਕੁਦਰਤਾਂ
ਤੁਰੇ ਆਉਂਦੇ ਤਾਂ ਜੰਗਲ ਦੇ ਵਿੱਚੋਂ ਫਿਰ ਕਿਹੜੀ ਸ਼ੇਰ ਨਿਕਲਿਆ? ਸ਼ੇਰਾਂ ਦੀ ਵੀ ਨਸਲਾਂ ਨੇ, ਕਿਹੜੀ ਸ਼ੇਰ? ਉਹਨੂੰ ਕਹਿੰਦੇ ਨੇ ਜਿਹਦੇ ਗੜ ਤੇ ਜੱਤ ਹੁੰਦੀ ਹੈ ਬਹੁਤ ਬੜੀ ਬੜੀ, ਸਾਰਾ ਸਰੀਰ ਉਹਦਾ ਮੱਖਣੀ ਵਰਗਾ ਹੁੰਦਾ ਪਿੱਛੇ, ਜਾਂ ਪੂਛ ਤੇ ਥੋੜੇ ਜਿਹੇ ਵਾਲ ਹੁੰਦੇ ਨੇ ਉਹਦੇ, ਤਾਂ ਫਿਰ ਅੜਦਲੀ ਤਾਂ ਕੰਬਣ ਲੱਗ ਗਿਆ। ਕਹਿੰਦਾ ਮਹਾਰਾਜ ਜੀ, ਸ਼ੇਰ ਨੇ ਨੀ ਆਪਾਂ ਨੂੰ ਛੱਡਣਾ। ਸੰਤ ਮਹਾਰਾਜ ਕਹਿੰਦੇ ਵੀ ਸਾਰਿਆਂ ਜੀ ਵਿੱਚ ਆਤਮਾ ਗੁਰੂ ਖਾ ਡਰਨਾ। ਉਹ ਕਿਉਂ ਡਰਦਾ ਸੀ? ਉਹਦੀ ਸਰੀਰ ਦ੍ਰਿਸ਼ਟੀ ਸੀ, ਉਹ ਆਪਣੇ ਆਪ ਨੂੰ ਸਰੀਰ ਮੰਨਦਾ ਸੀ, ਤੇ ਸੰਤ ਮਹਾਰਾਜ ਜੀ ਆਪਣੇ ਆਪ ਨੂੰ ਆਤਮਾ ਮੰਨਦੇ ਸੀ। ਹੁਣ ਆਤਮਾ ਨੂੰ ਆਤਮਾ ਕਿਵੇਂ ਮਾਰ ਦੇਵੇਗਾ? ਉਹ ਤਾਂ ਇੱਕੋ ਹੀ ਨੇ ਦੋਈ, ਤੇ ਉਹ ਤਾਂ ਜੀ ਕੰਬਣ ਲੱਗ ਗਿਆ ਮਹਾਰਾਜ। ਬਸ ਤਾਂ ਫਿਰ ਮਹਾਰਾਜ ਮਾਸਟਰਾਂ ਨੇ ਕਹਿੰਦੇ ਪ੍ਰੇਮੀਆਂ ਡਰਨਾ, ਚੁੱਪ ਕਰਕੇ ਖੜ ਜਾ। ਸ਼ੇਰ ਆਇਆ, ਸੰਤ ਮਹਾਰਾਜ ਜੀ ਖੜ ਗਏ। ਜਿਵੇਂ ਜਾਨਵਰ ਜਦ ਖੁਸ਼ ਹੁੰਦਾ ਨਾ, ਫਿਰ ਉਹ ਪੂਛ ਮਾਰਦਾ ਹੁੰਦਾ, ਤਾਂ ਆ ਕੇ ਪੂਛ ਮਾਰਨ ਲੱਗ ਗਿਆ, ਖੜ ਗਿਆ, ਲੀੜੇ ਚੱਟਣ ਲੱਗ ਗਿਆ। ਸ਼ਾਂਤੀ ਛੇ ਖੜੇ ਨੇ, ਉਹ ਕੰਮ ਦਾ ਪਿੱਛੇ ਕਰ ਖੜਾ ਰਿਹਾ। ਸ਼ੇਰ ਹੌਲੀ 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 ਫਿਰ ਜੋੜਾ ਚੱਟਣ ਲੱਗ ਗਿਆ। ਜੋੜਾ ਚੱਟਣ ਦਾ ਭਾਵ ਹੈ ਨਮਸਕਾਰ ਕਰਕੇ ਤੁਰ ਗਿਆ। ਆਤਮ ਦ੍ਰਿਸ਼ਟੀ ਦੀ ਸਾਰਿਆਂ ਦੇ ਵਿੱਚ ਪਰਮੇਸ਼ਰ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਮਹਾਂਪੁਰਸ਼ ਸਾਰਿਆਂ ਚੋਂ ਰੱਬ ਦੇਖਦੇ ਨੇ, ਤੇ ਬੁਲੰਦ ਆਵਾਜ਼ ਨਾਲ ਸ਼ਬਦ ਪੜਿਆ, ਪੰਡਿਤ ਲੋਕ ਆਉਣੇ ਸ਼ੁਰੂ ਹੋ ਗਏ, ਵਿਚਾਰ ਵਟਾਂਦਰਾ ਸ਼ੁਰੂ ਕਰਿਆ। ਪੰਡਿਤ ਬੋਲਿਆ ਇੱਕ, ਕਹਿੰਦਾ ਆਏ ਮਹਾਂਪੁਰਸ਼ੋ, ਇਹ ਜਿਹੜੀ ਅਯੁੱਧਿਆ ਨਾ, ਇੱਕ ਦਫ਼ਾ ਤਾਂ ਗਈ ਆ ਇਹ ਸੁਰਗਾਂ ਨੂੰ, ਇੱਕ ਦਫ਼ਾ ਗਈ ਆ ਇਹ ਬੈਕੁੰਠਾਂ ਨੂੰ। ਤੂੰ ਹਰੀਚੰਦ ਨੇ ਪੁੰਨਦਾਨ ਧਰਮ ਕਮਾਇਆ ਤਾਂ ਉਹ ਸੁਰਗਾਂ ਨੂੰ ਲੈ ਗਿਆ ਸਾਰੀ ਨੂੰ, ਰਾਮ ਚੰਦਰ ਜੀ ਦਾ ਅਵਤਾਰ ਬੈਕੁੰਠਾਂ ਨੂੰ ਲੈ ਗਿਆ ਸਾਰੀ ਦੁਨੀਆ ਅਯੁੱਧਿਆ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਿਤ ਜੀ, ਤੁਸੀਂ ਕਹਿੰਦੇ ਹੋ ਸਾਰੀ ਅਯੁੱਧਿਆ ਸੁਰਗਾਂ ਬੈਕੁੰਠਾਂ ਨੂੰ ਚਲੀ ਗਈ, ਤੇ ਫਿਰ ਇੱਥੇ ਕਿਉਂ ਵੱਸਦੀ ਹੈ? ਇਹ ਤਾਂ ਇੱਥੇ ਵੱਸਦੀ ਹੈ। ਪੜ੍ਹਿਆ ਲਿਖੇ ਸੀ ਪੰਡਿਤ, ਕਹਿੰਦੇ ਮਹਾਰਾਜ ਜੀ ਠੀਕ ਹੈ, ਵੱਸਦੀ ਤਾਂ ਇੱਥੇ ਹੀ ਹੈ, ਪਰ ਉਸ ਟਾਈਮ ਦੀਆਂ ਜਿਹੜੀਆਂ ਰੂਹਾਂ ਸੀ ਨਾ, ਉਹਨਾਂ ਦੇ ਟਾਈਮ ਦੀਆਂ ਉਹ ਚਲੀਆਂ ਗਈਆਂ। ਮਹਾਰਾਜ ਕਹਿੰਦੇ ਠੀਕ ਹੈ, ਵੱਸਦੀ ਇੱਥੇ ਹੀ ਹੈ। ਤੇ ਮਹਾਰਾਜ ਕਹਿੰਦੇ ਵੀ ਉਸ ਟਾਈਮ ਤਾਂ ਉਹੀ ਗਈਆਂ ਸੀ, ਜਾਣੀ ਅਯੁੱਧਿਆ ਦੀਆਂ ਹੀ ਰੂਹਾਂ ਗਈਆਂ ਸੀ ਰਾਮਚੰਦਰ ਨਾਲ ਜਾਂ ਹਰੀਚੰਦ ਨਾਲ। ਹੁਣ ਸਾਰੀ ਦੁਨੀਆ ਜਾ ਸਕਦੀ ਹੈ ਜਿੱਥੇ ਨੂੰ ਜਾਣੀ ਚਾਹੇ, ਸਾਰੀ ਦੁਨੀਆ। ਪੰਡਿਤ ਹੈਰਾਨ ਹੋ ਗਿਆ, ਮੂੰਹ ਅੱਡਿਆ ਗਿਆ ਪੰਡਿਤ ਦਾ, ਮਹਾਰਾਜ ਜੀ ਇਹ ਕੈਸੇ ਹੋ ਸਕਦਾ? ਸਾਰੀ ਦੁਨੀਆ ਜਿੱਥੇ ਨੂੰ ਮਰਜ਼ੀ ਹੈ ਕਿਵੇਂ ਜਾ ਸਕਦੀ ਹੈ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦਾ ਨਾਮ ਜਪ ਕੇ ਜਿੱਥੇ ਨੂੰ ਜਾਣਾ ਨਾ ਕਿਸੇ ਨੂੰ, ਉੱਥੇ ਜਾ ਸਕਦਾ। ਪੜ੍ਹੋ ਬਰੇ ਨਾਨਕ ਦੇਵ
ਤੇਰਾ ਨਾਮ
ਰੱਬ ਚ ਮਿਲ ਜਾਗਾਂ ਨੂੰ ਚਲਾ ਜਾ, ਬਖੁੰਡਾਂ ਨੂੰ ਚਲਾ ਜਾ, ਮੈਂ ਰਾਜਾ ਬਣ ਗਿਆ ਚੱਕਰਵਰਤੀ, ਮੈਂ ਸਵਰਗ ਦਾ ਰਾਜ ਲੈ ਲਾ। ਨਾਨਕ ਦੇ ਮਹਾਰਾਜ ਕਹਿੰਦੇ ਪੰਡਤੀ ਪਰਮੇਸ਼ਰ ਦਾ ਨਾਮ ਜਪ ਕੇ ਜਿੱਥੇ ਦਾ ਕੋਈ ਫੁਰਨਾ ਰੱਖ ਕੇ ਜਪੇਗਾ ਨਾ ਉਸ ਦੇਹ ਦੇ ਵਿੱਚ ਉਸ ਨੂੰ ਨਾਮ ਲੈ ਜਾਵੇ ਤੇ ਫਿਰ ਉਹ ਪੰਡਿਤ ਕਹਿੰਦਾ ਮਹਾਰਾਜ ਜੀ ਪਰਮੇਸ਼ਰ ਦੇ ਤਾਂ ਅਨੰਤ ਨਾਮ ਨੇ ਫਿਰ ਕਿਹੜਾ ਨਾਮ ਜਪਣਾ ਚਾਹੀਦਾ ਗੁਰੂ ਨਾਨਕ ਜੀ ਮਹਾਰਾਜ ਕਹਿਣ ਲੱਗੇ ਹੋਂ ਬਲਿਹਾਰੇ ਜਾਓ ਜੇਤੇ ਤੇਰੇ ਨਾਮ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਿਤ ਜੀ ਜਿਤਨੇ ਪਰਮੇਸ਼ਰ ਦੇ ਨਾਮ ਨੇ ਨਾ ਅਸੀਂ ਤਾਂ ਸਾਰਿਆਂ ਦੇ ਬਲਿਹਾਰੇ ਜਾਂਦੇ ਹਾਂ ਪਰ ਇੱਕ ਨਾਮ ਜਪਣਾ ਪਵੇਗਾ ਸਾਡਾ ਕਿਸੇ ਨਾਮ ਦੇ ਨਾਲ ਤਵਰਕਾ ਨਹੀਂ ਹੈ ਜੇ ਤਵਰਕਾ ਹੁੰਦਾ ਤਾਂ ਫਿਰ ਗੁਰੂ ਸਾਹਿਬ ਬਾਣੀ ਦੇ ਵਿੱਚ ਸਾਰਿਆਂ ਮਤਾਂ ਦੇ ਨਾਮ ਨਾ ਲਿਖਦੇ ਦੇਖ ਲਓ ਕੋਈ ਮਤ ਨਹੀਂ ਜਿਹਦਾ ਨਾਮ ਗੁਰੂ ਸਾਹਿਬ ਦੇ ਵਿੱਚ ਨਹੀਂ ਲਿਖਿਆ ਹੈ ਤਵਰਕਾ ਨਹੀਂ ਕਿਸੇ ਨਾਲ ਕਹਿੰਦੇ ਅਸੀਂ ਤਾਂ ਬਲਿਹਾਰੇ ਜਾਂਦੇ ਹਾਂ ਸਾਰਿਆਂ ਨਾਮਾਂ ਦੇ ਪਰ ਗੱਲ ਇੱਕ ਹੈ ਪੰਡਿਤ ਜੀ ਆਪਣੇ ਸੋਏ ਧਰਮ ਅਨੁਸਾਰ ਨਾਮ ਜਪਿਆ ਹੋਇਆ ਫਲੀਭੂਤ ਹੁੰਦਾ ਪੜੋ ਪ੍ਰੇਮ ਦੇ ਨਾਲ
ਜਿੱਤੇ ਤੇਰੇ ਨਾਮ ਹੈ
ਦੇ ਮਹਾਰਾਜ ਜੀ ਉਹ ਪੰਡਤਾਂ ਨੂੰ ਕਹਿੰਦੇ ਸਾਡਾ ਪਰਮੇਸ਼ਰ ਦੇ ਨਾਮ ਨਾਲ ਕੋਈ ਤਵਰਕਾ ਨਹੀਂ ਬਹੁਤ ਨਾਮ ਨੇ ਪਰਮੇਸ਼ਰ ਦੇ ਅਨੰਤ ਨਾਮ ਨੇ ਪਰ ਗੱਲ ਇਉਂ ਹੈ ਪੰਡਿਤ ਜੀ ਦਰਿਆ ਦੇ ਕਿਨਾਰੇ ਬਹੁਤ ਬੇੜੀਆਂ ਖੜੀਆਂ ਹੁੰਦੀਆਂ ਨੇ ਪਾਰ ਲਿਖਾਉਂਦੀਆਂ ਨੇ ਮੁਸਾਫਰਾਂ ਨੂੰ ਪਰ ਗੱਲ ਇਉਂ ਹੈ ਮੁਸਾਫਰ ਨੇ ਇੱਕ ਬੇੜੀ ਦੇ ਵਿੱਚ ਬੈਠਣਾ ਦੋ ਚ ਨਹੀਂ ਲੱਤਾਂ ਰੱਖਣੀਆਂ ਜੇ ਦੋ ਚ ਲੱਤਾਂ ਰੱਖ ਲੇਗਾ ਪਾਰ ਨੀ ਹੋ ਸਕਦਾ ਉਹ ਬੜੋ ਪ੍ਰੇਮ ਨਾਲ ਤਾਂ ਇਧਰ ਉਧਰ ਹੋ ਜੂ
ਦੋ ਬੇੜੀਆਂ ਵਿੱਚ ਸਵਾਰ ਜੜੇ ਉਹਨਾਂ ਨੂੰ ਕਿਨਾਰਾ ਨਹੀਂ
ਮਿਲਦਾ ਉਧਰ ਭੱਜ ਲਿਆ ਕਦੇ ਉਧਰ ਭੱਜ ਲਿਆ ਇੱਕ ਬੇੜੀ ਇਖਤਿਆਰ ਕਰਨੀ ਜੇ ਉਹ ਦੋ ਚ ਲੱਤਾਂ ਰੱਖ ਲਵੇਗਾ ਪਾਰ ਨੀ ਹੋ ਸਕਦਾ ਨਦੀ ਚ ਹੀ ਰਹੂਗਾ ਉਹ ਕਹਿਣ ਲੱਗੇ ਮਹਾਰਾਜ ਜਿਹੜੀ ਬੇੜੀ ਹੈ ਉਹ ਆਪੇ ਨੀ ਚੱਲਦੀ ਹੈ ਮਲਾਹ ਹੋਣਾ ਚਾਹੀਦਾ ਕਿਹਾ ਜਿਹਾ ਮਲਾਹ ਹੋਣਾ ਚਾਹੀਦਾ ਜਿਹੜਾ ਬੇੜੀ ਚਲਾਵੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਜਿਹੜਾ ਮਲਾਹ ਬੇੜੀ ਚਲਾਉਣ ਵਾਲਾ ਨੂੰ ਉਹਦੇ ਹੱਥ ਪੈਰ ਵੀ ਸਾਬਤ ਹੋਣੇ ਚਾਹੀਦੇ ਨੇ ਉਹਦੇ ਅੱਖਾਂ ਵੀ ਸਾਬਤ ਹੋਣੀਆਂ ਚਾਹੀਦੀਆਂ ਜੇ ਉਹਦੇ ਹੱਥ ਪੈਰ ਨਹੀਂ ਅੱਖਾਂ ਹੈਗੀਆਂ ਤਾਂ ਫਿਰ ਅੱਖਾਂ ਦੇ ਨਾਲ ਕਿਨਾਰਾ ਤਾਂ ਦੇਖ ਲੂ ਫਿਰ ਚੱਪੂ ਕਾਹਦੇ ਨਾਲ ਮਾਰੂਗਾ ਉਹ ਤੇ ਬੇੜੀ ਨਹੀਂ ਪਾਰ ਜਾ ਸਕਦੀ ਜੇ ਹੱਥ ਪੈਰ ਹੈਗੇ ਤਾਂ ਫਿਰ ਉਸਦੇ ਅੱਖਾਂ ਨਹੀਂ ਬੇੜੀ ਨੂੰ ਚਲਾ ਜ਼ਰੂਰ ਦੇਵੇਗਾ ਪਰ ਕਿਨਾਰਾ ਤਾਂ ਉਹਨੂੰ ਦੀਦਾ ਨਹੀਂ ਕਿੱਥੇ ਲਾਵੇਗਾ ਬੇੜੀ ਨੂੰ ਜਾ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਨਾ ਜਿਵੇਂ ਮਲਾਹ ਬਿਨਾਂ ਬੇੜੀ ਨਹੀਂ ਚੱਲਦੀ ਹੈ ਨਾਮ ਜਪਾਉਣ ਵਾਲਾ ਵੀ ਕੋਈ ਮਹਾਂਪੁਰਸ਼ ਹੋਣਾ ਚਾਹੀਦਾ ਜਿਸ ਤਰ੍ਹਾਂ ਉਹਦੇ ਦੋ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਹੱਥ ਪੈਰ ਵੀ ਔਰ ਨੇਤਰ ਵੀ ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਨਾ ਜਿਹੜੀ ਰੂਹ ਹੈ ਉਹ ਜਿਹੜੇ ਮਹਾਂਪੁਰਸ਼ ਗੁਰੂ ਲੋਕ ਸਾਧਨ ਸੁਪੰਨ ਹੋਣਾ ਚਾਹੀਦਾ ਸਾਧਨ ਸੁਪੰਨ ਜਿਹੜਾ ਇੰਨੇ ਪੜ੍ਹਿਆ ਹੋਇਆ ਨਾ ਉਹ ਅੱਗੇ ਵੀ ਪੜ੍ਹਾ ਦੇਗਾ ਜਿਹੜਾ ਦੂਜੀ ਚ ਹੈ ਉਹ ਇੰਨੇ ਚ ਕਿਵੇਂ ਲੈ ਜੂਗਾ। ਤੇ ਫਿਰ ਉਹ ਸਾਧਨ ਸਪੰਨ ਉਹਦੇ ਬਰਮ ਚਕਸ਼ੂ ਖੁੱਲੇ ਹੋਣੇ ਚਾਹੀਦੇ ਨੇ। ਇਹ ਜਗਿਆਸੂ ਦੀ ਸੁਰਤ ਨੂੰ ਇਹ ਸੂਰ ਮੰਡਲਾਂ ਚੋਂ ਚੱਕ ਕੇ ਉਹ ਜਿੱਥੇ ਰੱਬ ਦਾ ਦੇਸ਼ ਹੈ ਉਸਨੂੰ ਦਿਸਦਾ ਹੋਵੇ, ਉਹਦੀਆਂ ਅੱਖਾਂ ਖੁੱਲੀਆਂ ਹੋਣ ਅੰਦਰਲੀਆਂ। ਜਿਵੇਂ ਬੇੜੀ ਨੂੰ ਲਿਜਾ ਨਹੀਂ ਸਕਦਾ ਪਾਰ, ਉਹਦੇ ਅੱਖਾਂ ਨਹੀਂ ਹਨ ਤੇ ਹੱਥ ਪੈਰ ਨਹੀਂ ਹਨ, ਉਹ ਚੱਪੂ ਨਹੀਂ ਮਾਰ ਸਕਦਾ, ਕਾਰਜ ਰਾਸ ਨਹੀਂ ਹੋਵੇਗਾ। ਉਹ ਜਦ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਨਾ ਜਿਹੜੀ, ਉਹ ਸਾਧਨ ਸੁਪੰਨ ਹੋਣਾ ਚਾਹੀਦਾ, ਸਾਧਨਾ ਸਹਿਤ ਹੋਣਾ, ਜਾਣੀ ਉਸਨੇ ਪਰਮੇਸ਼ਰ ਨੂੰ ਸਾਖਿਆਤ ਕਰ ਲਿਆ ਹੋਵੇ। ਤੇ ਫਿਰ ਉਸਦੇ ਬਰਮ ਚਕਸ਼ੂ ਵੀ ਖੁੱਲੇ ਹੋਣ, ਪਰਮੇਸ਼ਰ ਦਾ ਦੇਸ਼ ਵੀ ਜਾਣਦਾ ਹੋਵੇ ਕਿੱਥੇ ਹੈ, ਉਹਨਾਂ ਦੁਆਰਾ ਫਿਰ ਭਜਨ ਕੀਤਾ ਹੋਇਆ। ਇਹ ਜਿਹੜਾ ਜਗਿਆਸੂ ਹੈ ਨਾ, ਇਹ ਸਥੂਲ ਮੰਡਲਾਂ ਦੇ ਵਿੱਚ ਆ। ਹੁਣ ਆਪਾਂ ਸਥੂਲ ਮੰਡਲ ਕੀ ਹੈ? ਸਰੀਰ। ਸੁਖ ਮੰਡਲ ਕੌਣ ਨੇ? ਜਿੱਥੇ ਨਿਰਾਕਾਰ ਵਾਹਿਗੁਰੂ ਦਾ ਦੇਸ਼। ਸਾਧਨਾ ਦੁਆਰਾ ਫਿਰ ਉਹਦੇ ਬਰਮ ਚਾਕਸ਼ੂ ਖੁੱਲਦੇ ਨੇ, ਜਿਵੇਂ ਪੜ੍ਹਨ ਸੇ ਵਿਚਾਰ ਖੁੱਲਦੀ ਆ ਅੱਗੇ ਪਦਾਰਥ ਕਮਾਉਣ ਦੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਇਹੋ ਜਿਹਾ ਮਹਾਂਪੁਰਸ਼ ਕੋਈ ਸਾਧੂ ਹੋਵੇ, ਜਗਿਆਸੂ ਦੀ ਸੁਰਤ ਨੂੰ ਫਿਰ ਅਸਥੂਲ ਮੰਡਲਾਂ ਚੋਂ ਚੱਕਦਾ, ਉਹ ਅਸਥੂਲ ਮੰਡਲਾਂ ਚੋਂ ਹੌਲੀ 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 ਜਿਹੜੇ ਸੂਖ ਮੰਡਲ ਨੇ ਰੱਬ ਦਾ ਦੇਸ਼ ਪਰਲਾ ਕਿਨਾਰਾ, ਫਿਰ ਉੱਥੇ ਜਗਿਆਸੂ ਨੂੰ ਲਾਉਂਦਾ। ਇਹੋ ਜਿਹੇ ਮਹਾਂਪੁਰਸ਼ਾਂ ਦੁਆਰਾ ਨਾਮ ਜਪਿਆ ਹੋਇਆ। ਪੰਡਿਤ ਨਿਰੁੱਤਰ ਹੋ ਗਏ, ਪਰ ਉਹ ਕਹਿੰਦੇ ਠੀਕ ਹੈ ਮਹਾਰਾਜ। ਉੱਥੋਂ ਉਪਦੇਸ਼ ਕੇ ਪੰਡਤਾਂ ਨੂੰ ਮਹਾਰਾਜ ਜੀ ਬਾਲੇ ਮਰਦਾਨੇ ਸਮੇਤ ਅੱਗੇ ਤੁਰ ਪਏ ਜੰਗਲਾਂ ਦੇ ਵਿੱਚ। ਚਲੇ ਗਏ ਜੰਗਲ ਦੇ ਵਿੱਚ ਬੈਠੇ ਨੇ ਸਾਉਣ ਭਾਦੋਂ ਦਾ ਮਹੀਨਾ। ਮਰਦਾਨਾ ਕਹਿੰਦਾ, ਮਹਾਰਾਜ ਜੀ ਜੰਗਲਾਂ ਚ ਲਈ ਫਿਰੀ ਜਾਂਦੇ ਹੋ, ਚਮਾਸੇ ਦਾ ਮੌਸਮ ਆ ਗਿਆ, ਕਿਵੇਂ ਮੀਂਹ ਪੈਂਦਾ, ਕਿਸੇ ਪਿੰਡ ਦੇ ਵਿੱਚ ਕੱਟ ਲਓ ਦੋ ਮਹੀਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਰਦਾਨਾ ਭਾਸਦਾ ਤੈਨੂੰ ਰੋਈਆਂ ਨੀ ਚੰਗੀਆਂ ਲੱਗਦੀਆਂ? ਕਹਿੰਦੇ, ਰੋਦੀਆਂ ਤਾਂ ਭਾਗਾਂ ਵਾਲੀਆਂ ਨੇ, ਮਰਦਾਨਿਆਂ ਜਿੱਥੇ ਬੈਠ ਕੇ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਨਾਲ ਲਿਵ ਲਾਈ ਹੈ। ਉਹ ਸ਼ਿਵ ਜੀ ਤੇ ਪਾਰਵਤੀ ਫਿਰਦੇ ਫਿਰਦੇ ਜੰਗਲ ਚ ਤੁਰੇ ਜਾਂਦੇ ਨੇ। ਬਹੁਤ ਵੱਡਾ ਟਿੱਬਾ ਆ ਗਿਆ, ਝਾੜ ਖੜੇ ਨੇ। ਸ਼ਿਵ ਜੀ ਨੇ ਉੱਥੇ ਨਮਸਕਾਰ ਕਰੀ ਉਸ ਧਰਤੀ ਨੂੰ। ਪਾਰਵਤੀ ਕਹਿੰਦੀ, ਮਹਾਰਾਜ ਆਪ ਤੋਂ ਈਸ਼ਵਰ ਕੋਟੀਆਂ ਚ ਦਰਦ ਹੈ ਤੁਹਾਡਾ, ਤੁਸੀਂ ਇਸ ਰੇਤੇ ਨੂੰ ਨਮਸਕਾਰ ਕਿਉਂ ਕਰਦੇ? ਉਹ ਤਰਕਾਲੀ ਸੀ। ਕਹਿੰਦੇ, ਪਾਰਵਤੀ ਤੈਨੂੰ ਨੀ ਪਤਾ, ਇਹ ਤਾਂ ਟਿੱਬਾ ਇੱਕ ਦਿਨ ਤਾਰਕ ਬਣ ਜਾਣਾ ਦੁਨੀਆ ਦਾ। ਕਿਵੇਂ? ਕਹਿੰਦੇ, ਇੱਥੇ ਤਾਂ ਕਿਸੇ ਮਹਾਂਪੁਰਸ਼ਾਂ ਦੀ ਬੈਠ ਕੇ ਤਪੱਸਿਆ ਕਰੀ ਹੋਈ ਹੈ ਇੱਥੇ। ਆਓ ਇਸ ਤਰ੍ਹਾਂ ਦੇ ਨਾਲ ਫੇਰ ਕਹਾਂਗੇ, ਫੇਰ ਨਮਸਕਾਰ ਕਰੀ। ਕਹਿੰਦੇ, ਇੱਥੇ ਕੀ ਹੈ? ਇੱਥੇ ਕਹਿੰਦੇ ਕਿਸੇ ਮਹਾਂਪੁਰਸ਼ਾਂ ਨੇ ਆ ਕੇ ਤਪੱਸਿਆ ਕਰਨੀ ਹੈ, ਇਹ ਧਰਤੀ ਵੀ ਪਵਿੱਤਰ ਹੋ ਜਾਵੇ। ਆਓ ਇਸ ਤਰ੍ਹਾਂ ਦੇ ਨਾਲ ਕਹਿੰਦੇ, ਤੈਨੂੰ ਘੁੱਗੋ ਵਸੋਂ ਚੰਗੀ ਲੱਗਦੀ ਆ। ਕਹਿੰਦੇ, ਸਾਹਮਣੇ ਫਿਰ ਇੱਕ ਮੀਂਹ ਪੈਂਦਾ ਸੀ, ਆ ਡਾਕੀਆ ਜਿਹਨੂੰ ਆਪਾਂ ਕਹਿੰਦੇ ਹਾਂ ਪੋਸਟਮੈਨ, ਥੈਲਾ ਪਾਇਆ ਹੋਇਆ, ਗੋਡੇ ਗੋਡੇ ਪਾਣੀ ਦੇ ਵਿੱਚ ਜੁੱਤੀ ਖੋਲੀ ਹੈ, ਤੁਰਿਆ ਆਉਂਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਰਦਾਨਿਆ ਉਹ ਕੌਣ ਆਉਂਦਾ? ਮਹਾਰਾਜ, ਲਿਬਾਸ ਤੋਂ ਇਉਂ ਲੱਗਦਾ ਜਿਵੇਂ ਡਾਕੀਆ ਹੁੰਦਾ ਹੈ, ਥੈਲਾ ਪਾਇਆ ਹੋਇਆ ਚਿੱਠੀਆਂ ਦਾ। ਕਹਿੰਦੇ, ਫਿਰ ਇਹ ਪਾਣੀ ਦੇ ਵਿੱਚ ਕਿਉਂ ਆਉਂਦਾ? ਕਹਿੰਦਾ, ਮਹਾਰਾਜ ਇਹਦੀ ਨੌਕਰੀ ਹੈ, ਜੇ ਨਹੀਂ ਚਿੱਠੀਆਂ ਪਹੁੰਚਾਵੇਗਾ ਟਾਈਮ ਤੇ ਤੇ ਫਿਰ ਇਹਨੂੰ ਨੌਕਰੀ ਨਹੀਂ ਮਿਲਣੀ, ਬੱਚੇ ਕਿਵੇਂ ਪਾਲੇਗਾ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ, ਅਸੀਂ ਵੀ ਰੱਬ ਦੇ ਨੌਕਰ ਹਾਂ, ਜਦ ਇਹ ਵੀ ਨਹੀਂ ਦੇਖਦਾ ਅਸੀਂ ਵੀ ਰੱਬ ਦੇ ਨੌਕਰ ਹਾਂ, ਅਸੀਂ ਵੀ ਦੁਨੀਆਂ ਦਾ ਭਲਾ ਕਰਨਾ, ਅਸੀਂ ਕਿਉਂ ਦੇਖੀਏ ਮੀ? ਤੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਫਿਰ ਹਰ ਚਿਹਰੇ ਦੀ ਰੰਗ ਬਦਲ ਕੇ ਤੇ ਫਿਰ ਇਹ ਬਰਾਗਮਈ ਸ਼ਬਦ ਉਚਾਰਨ ਕਰਿਆ, ਪਰੋ ਪ੍ਰੇਮ ਹੁਣ ਮਰਦਾਨੇ ਨੂੰ ਘੁੱਗ ਵਸੋਂ ਦਿਖਾਣਗੇ।
ਦਰਸ਼ਨ ਕੇ ਤਾਈ ਭਇਆ ਦੀਵਾਨਾ, ਭਇਆ ਦੀਵਾਨਾ।
ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਚੱਲ ਮਰਦਾਨਿਆ ਵਿੱਚ ਤੈਨੂੰ ਘੁੱਗ ਵਸੋਂ ਦਿਖਾਲੀਏ। ਰਬਾਬ ਮੋਢੇ ਚ ਪਾ ਲਿਆ ਮਰਦਾਨੇ ਨੇ, ਭਾਈ ਵੱਲ ਨੇ ਚੌਰ ਸੰਭਾਲ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠ ਕੇ ਤੁਰ ਪਏ, ਸਾਰੀ ਦਿਹਾੜੀ ਤੁਰੇ ਚਲੇ ਗਏ। ਜਿੱਥੇ ਪਾਣੀ ਜੁੱਤੇ ਲਾ ਲੈਂਦੇ ਨੇ, ਨਹੀਂ ਪਾ ਲੈਂਦੇ ਨੇ। ਜਦ ਦਿਨ ਛਿਪਣ ਤੇ ਆਇਆ ਤਾਂ ਸਾਹਮਣੇ ਇੱਕ ਪਿੰਡ ਦਿਸਿਆ। ਪਿੰਡ ਕੀ ਨਾ ਦਾਤੀ ਉਹ ਅਲਫ ਤੇ ਏ ਤਾਂ ਹੀ ਸਾਰੇ ਠੱਗ, ਬੁੜੀਆਂ ਵੀ ਠੱਗਣੀਆਂ ਸਾਰੇ। ਤੇ ਮਹਾਰਾਜ ਹਾਸ ਰਾਸ ਦੇ ਵਿੱਚ ਕਹਿੰਦੇ ਮਰਦਾਨਿਆ, ਬਈ ਤੈਨੂੰ ਘੁੱਗ ਵਜੋਂ ਦਿਖਾਉਣੀ ਆ, ਪਰ ਗੱਲ ਇਉਂ ਹੈ ਇਹ ਸਾਰਾ ਠੱਗਾਂ ਦਾ ਪਿੰਡ ਵਾ। ਇਹ ਜੋ ਆਪਣੇ ਕੋਲ ਮਾਲ ਵਤਾ ਨਾ ਜੋ ਖੁਸਾ, ਇਹ ਖੋ ਕੇ ਮਾਰ ਦਿੰਦੇ ਨੇ ਇਨਸਾਨ ਨੂੰ। ਤੈਨੂੰ ਦਿਖਾਲਦਿਆ ਘੁੱਗ ਵਸੋਂ ਚਲੇ ਗਏ। ਉਹ ਜਿਹੜੇ ਮੁਖੀ ਠੱਗ ਸੀ ਮੁੜ ਇਹਨਾਂ ਨੂੰ ਫਰੇਬ ਜੇ ਆਉਂਦੇ ਹੁੰਦੇ ਨੇ ਠੱਗਾਂ ਨੂੰ। ਸਾਡੇ ਕੋਲ ਵੀ ਕੱਦੋਂ ਪਿੰਡ ਆ, ਕੱਦੋਂ ਇੱਥੇ ਵੀ ਹੋਊ ਕੋਈ ਕੱਦੋਂ ਦਾ, ਉੱਥੇ ਦੇ ਸੀਗੇ ਨੌਸਰਵਾਜ, ਹੁਣ ਤਾਂ ਵਿਚਾਰੇ ਉਹ ਬੁੜੇ ਹੋਏ ਨੇ, ਹੈਗਾ ਪ੍ਰੇਮ ਅਜੇ। ਉਹ ਬਸ ਐਸਾ ਏਰੀ ਫੇਰੀ ਕਰਕੇ ਨਾ ਊਠ ਭਰ ਕੇ ਟੂਮਾਂ ਦਾ ਲੈ ਜਾਂਦੇ ਸੀ। ਇਹਨਾਂ ਠੱਗ ਕਿਹਾ ਜਾਂਦਾ ਵੀ ਮਾਲ ਬਤਾ ਖੋਹ ਨੇ, ਠੱਗੀ ਨਾ ਖੋਨੀ ਕਿਵੇਂ ਖੋਹ ਲੈਂਦੇ ਨੇ। ਕਹਿੰਦੀ ਤਾਂ ਉਹਨਾਂ ਦੀ ਪੜ੍ਹਾਈ ਹੈ ਕੋਈ, ਇਹ ਜਾਂ ਪਿਛਲੇ ਸੰਸਕਾਰ ਨੇ ਉਹਨਾਂ ਦੇ। ਇਸ ਤਰ੍ਹਾਂ ਦੇ ਨਾਲ ਤੇ ਉਹ ਫਿਰ ਹੱਥ ਬੰਨ ਕੇ ਖੜ ਗਏ, ਆਓ ਜੀ ਆਓ ਜੀ ਆਓ ਸਰਦਾਰ ਜੀ, ਜੋ ਗੁੱਸਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੀਆਂ ਮਾਰਨ ਲੱਗ ਗਏ। ਬੈਠ ਦੇ ਵਿੱਚ ਬਹਾੜਤਾ ਲਿਜਾ ਕੇ ਮਹਾਰਾਜ ਜੀ ਪਲੰਘ ਤੇ ਬਹਿ ਗਏ, ਬਾਲਾ ਮਰਦਾਨਾ ਥੱਲੇ ਬੈਠ ਗਏ। ਭੱਜੇ ਫਿਰਦੇ ਨੇ ਚਾਚ ਵਿੱਚੇ, ਬੁੜੀਆਂ ਦੇਖਦੇ ਨੇ ਵੀ ਹੈ ਤਾਂ ਇਹ, ਇਹਨਾਂ ਦੇ ਕੋਲ ਧਾਰ ਧੂਰ ਤਾਂ ਕੋਈ ਹੈ ਨਹੀਂ, ਤੇ ਚਿਹਰੇ ਇਹਨਾਂ ਦੇ ਬੜੇ ਚਮਕਦੇ ਨੇ, ਇਹਨਾਂ ਕੋਲ ਹੀਰੇ ਹੋਣਗੇ। ਹੀਰੇ ਉਹ ਜਿਹੜਾ ਹੀਰਾ ਇਹਨਾਂ ਕੋਲ ਤਾਂ ਤੁਸੀਂ ਲੈ ਨਹੀਂ ਸਕਦੇ ਠੱਗੋ, ਉਹਨੂੰ ਤਾਂ ਕੋਈ ਪ੍ਰੇਮੀ ਲਵੇਗਾ ਗੁਰਮੁਖ ਬੰਦਾ, ਤੁਹਾਨੂੰ ਉਹ ਤਾਂ ਤੁਸੀਂ ਲੈ ਹੀ ਨਹੀਂ ਸਕਦੇ ਉਸ ਗੱਲ ਨੂੰ। ਜਿਵੇਂ ਲਿਖਿਆ ਨਾ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਾ ਪੱਟਣ ਨਾ ਪਾਰਖੂ, ਨਾ ਗਾਹਕ ਨਾ ਮੋਲ ਕੇ, ਤਾਂ ਗਾਹਕ ਮਾਇਆ ਦੇ ਨੇ ਤੇ ਨਾਮ ਨੂੰ ਕਿਵੇਂ ਖਰੀਦ ਲੈਣਗੇ ਬੜੋ ਪ੍ਰੇਮ ਨਾਲ।
Thank you.
ਮੁਖੀ ਛੱਕਤੀ ਉਹ ਕਹਿਣ ਲੱਗੇ ਆਏ ਸਰਦਾਰੋ ਇਸ਼ਨਾਨ ਕਰਨਾ ਤਾਂ ਪਾਣੀ ਲਿਆਈਏ ਚਾਹ ਪਾਣੀ ਛਕਣਾ ਚਾਹ ਲਿਆਈਏ ਪੰਜ ਇਸ਼ਨਾਨਾ ਕਰਨਾ ਪਾਣੀ ਲਿਆਈਏ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਨਾ ਤਾਂ ਅਸੀਂ ਚਾਹ ਛਕਣੀ ਨਾ ਪੰਜ ਇਸ਼ਨਾਨਾ ਨਾ ਅਸੀਂ ਇਸ਼ਨਾਨ ਕਰਨਾ ਉਹ ਜਿਹੜਾ ਇਸ਼ਨਾਨ ਜਾਂ ਚਾਹ ਪਾਣੀ ਦੇਣਾ ਸੀ ਨਾ ਉਹਨਾਂ ਨੇ ਉਹਦੇ ਚ ਵਿਉਹ ਪਾ ਕੇ ਦੇਣੀ ਸੀ ਉਹਨਾਂ ਨੇ ਕਿ ਉਹਨਾਂ ਨੇ ਤਾਂ ਜੋ ਵਿਹਾਜਣਾ ਦੀ ਪਦਾਰਥ ਪਾਉਣੇ ਸੀ ਹੁਣ ਉਹ ਤਰਕਾਲੀ ਗੁਰੂ ਉਹਨੂੰ ਕੌਣ ਠੱਗ ਸਕਦਾ ਜਵਾਬ ਦੇ ਦਿੱਤਾ ਦਿਨ ਛਿਪ ਗਿਆ ਧੁੜਕੂ ਜਿਹਾ ਤਾਂ ਉਹਨਾਂ ਦੇ ਮਨ ਦੇ ਵਿੱਚ ਹੋ ਗਿਆ ਵੀ ਜਿਹੜੇ ਅੱਗੇ ਮੁਸਾਫ਼ਰ ਆਉਂਦੇ ਸੀ ਉਹ ਤਾਂ ਜੋਗਸਤ ਦਿੰਦੇ ਸਾਂ ਦੋਹੀ ਹੱਥੀ ਖਾਂਦੇ ਸੀ ਖਤਮ ਕਰਕੇ ਸਮਾਨ ਖੋ ਲੈਣਾ ਸੀ ਬਸ ਇਹ ਨਹੀਂ ਖਾਂਦੇ ਕਿ ਕਿਤੇ CID ਨਾ ਹੋਣ ਜਿਵੇਂ ਆਹ ਬਦਾਨ ਹੈ ਬਾਹਰਲਾ ਗਵਰਨਮੈਂਟਾਂ ਨੇ ਇਹਨਾਂ ਦੇ ਵੀ CID ਛੱਡੇ ਹੁੰਦੇ ਨੇ ਹੁਣ ਵੀ ਵਿੱਚ ਬੈਠੇ ਹੁਣ ਬੈਠੇ ਆਹ ਇਸ ਤਰ੍ਹਾਂ ਦੇ ਨਾਲ CID ਕਿਤੇ ਆਪਣੀ CID ਨਾਲ ਲੈ ਲੈਣੇ ਇਸ ਤਰ੍ਹਾਂ ਦੀਆਂ ਉਹ ਗੱਲਾਂ ਜਿਹੀਆਂ ਕਰਦੇ ਨੇ ਫਿਰ ਕਹਿੰਦੇ ਮਹਾਰਾਜ ਪ੍ਰਸ਼ਾਦ ਤਿਆਰ ਹੈ ਇੱਥੇ ਕਹੋ ਇੱਥੇ ਲੈ ਆਈਏ ਜਾਂ ਰਸੋਈ ਦੇ ਵਿੱਚ ਜਾ ਕੇ ਛਕਣਾ ਉੱਥੇ ਛਕ ਲਓ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਤਾਂ ਪ੍ਰਸ਼ਾਦ ਵੀ ਨਹੀਂ ਛਕਣਾ ਭਾਈ ਜਵਾਬ ਦੇ ਤਾਂ ਗੁਰੂ ਸਾਹਿਬ ਜੀ ਨੇ ਤਾਂ ਉਹ ਬਾਹਰ ਨਿਕਲ ਗਏ ਹੁਣ ਉਹ ਗੁੰਦਾਂ ਜਿਹਾ ਗੁੰਦੇ ਨੇ ਆਸ ਵਿੱਚ ਹੀ ਵੀ ਇਹ ਖਾਂਦੇ ਨੀ ਕੁਛ ਤੇ ਫਿਰ ਇਹਨਾਂ ਤੋਂ ਆਪਾਂ ਮਾਲ ਮਤਾ ਕਿਵੇਂ ਖੋਵਾਂਗੇ। ਉਹ ਜਿਹੜੇ ਜਵਾਨ ਜਵਾਨ ਮੁੰਡੇ ਸੀ ਪੁਰਾਣੇ ਠੱਗ ਬੁੱਢੇ, ਉਹ ਕਹਿੰਦੇ ਇਉਂ ਕਰੋ ਊ ਨੀ ਇਹਨਾਂ ਨੇ ਲੋਟ ਆਉਣਾ, ਲੱਜਾਂ ਲਿਆਓ ਇਹਨਾਂ ਨੂੰ, ਲੱਜਾਂ ਨਾਲ ਨੂੜ ਕੇ ਨਾ ਫੇਰ ਇਹਨਾਂ ਤੋਂ ਕਹਾਂਗੇ ਕੁੱਟ ਕੇ। ਉਹ ਐਂ ਗੱਲਾਂ ਜਿਹੀਆਂ ਕਰਨ ਲੱਗੇ ਬਾਹਰ। ਤਾਂ ਮਰਦਾਨਾ ਕਹਿੰਦਾ ਮਹਾਰਾਜ ਜੀ ਸਾਰੀ ਚੀਜ਼ ਨੂੰ ਜਵਾਬ ਇਹ ਦੇਈ ਜਾਂਦੇ ਹੋ ਤੁਸੀਂ। ਕਹਿੰਦੇ ਕਿਉਂ ਮਰਦਾਨਿਆ? ਕਹਿੰਦਾ ਮਹਾਰਾਜ ਮੈਨੂੰ ਤਾਂ ਭੁੱਖ ਲੱਗੀ ਹੋਈ ਹੈ, ਤੁਸੀਂ ਇਉਂ ਕਿਉਂ ਕਹਿਤਾ ਵੀ ਰੋਟੀ ਨਹੀਂ ਖਾਣੀ? ਕਹਿੰਦੇ ਮਰਦਾਨਿਆ ਅਸੀਂ ਤਾਂ ਤੈਨੂੰ ਵੀ ਕੁੱਕ ਵਸੋਂ ਦਿਖਾਲਦੇ ਹਾਂ, ਇਹ ਜ਼ਹਿਰ ਪਾ ਕੇ ਲਿਆਉਣਗੇ ਰੋਟੀ ਦੇ ਵਿੱਚ, ਇਹਨਾਂ ਦਾ ਤਾਂ ਬਸ ਏਮ ਇਹੀ ਆ ਵੀ ਇਹਨਾਂ ਨੂੰ ਖਤਮ ਕਰੀਏ, ਦਸ ਤੈਨੂੰ ਮੁਕਾ ਦਈਏ। ਮਰਦਾਨਾ ਵੀ ਸੂਬ ਗਿਆ, ਮੌਤ ਕਿਹਨੂੰ ਇਸ਼ਟ ਹੈ? ਕਹਿੰਦਾ ਮਹਾਰਾਜ ਜੀ ਤਾਂ ਨੀ ਫਿਰ ਮੈਂ ਖਾਂ। ਕਹਿੰਦੇ ਚੰਗਾ ਫਿਰ ਇਉਂ ਕਰ, ਤੂੰ ਰਬਾਬ ਚੱਕ। ਹੁਣ ਰਬਾਬ ਚੱਕਣ ਤੇ ਫਿਰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਿਆ, ਬੜੋ ਗ੍ਰਹਿ
ਫਿਰ ਦੇ ਠਗਵਾੜੇ ਉਹ ਦੇਖੀ ਨਾ ਠੱਗਿਆ,
ਗੁਰੂ ਨੂੰ ਕੌਣ ਠੱਗ
ਲਵੇਗਾ,
ਆਪਾਂ ਨੂੰ ਠੱਗ ਲੈਂਦੇ ਨੇ। ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਲੱਜ, ਇੰਨਾ ਠੱਗਣ ਠੱਗ ਸੇ ਗੁਰ ਕੀ ਪੈਰੀ ਪਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਵੀ ਇੱਥੇ ਤਾਂ ਠੱਗ ਫਿਰਦੇ ਨੇ, ਦੇਖੇ ਕਿਤੇ ਮਰਦਾਨਿਆਂ ਤੈਨੂੰ ਠੱਗ ਨਾ ਲੈਣ। ਬੁਲੰਦ ਆਵਾਜ਼ ਦੇ ਨਾਲ ਮਹਾਰਾਜ ਜੀ ਨੇ ਉਹ ਪਿੰਡ ਦੇ ਉੱਤੇ ਬਾਣੀ ਦੇ ਬਲ ਕਰਕੇ ਮਾਇਆ ਸਿੱਟੀ, ਪਰਮੇਸ਼ਰ ਦੀ ਇੱਕ ਮਾਇਆ। ਇਹ ਹੁਣ ਹੈ ਨਾ ਕਲਯੁਗ, 100 ਸਾਲ ਦੀ ਉਮਰ ਹੈ, ਜਾਂ ਸਤ ਯੁਗ ਆਵੇਗਾ ਨਾ, ਲੱਖ ਵਰਸ ਦੀ ਉਮਰ ਹੋਊਗੀ ਇੱਕ ਇਨਸਾਨ ਦੀ, ਉਹ ਮਾਇਆ ਨੇ ਯੁਗ ਬਦਲ, ਮਾਇਆ ਨੇ। ਹੁਣ ਆਪਾਂ ਇੱਥੇ ਬੈਠੇ ਹਾਂ, ਇੱਥੇ ਬੈਠਿਆਂ ਚ ਹਜ਼ਾਰ ਸਾਲ ਲਿਖਾ ਦੂਗੀ ਆਪਣੇ, ਆਪਾਂ ਕਹਾਂਗੇ ਡੇਢ ਘੰਟਾ ਹੀ ਬੈਠੇ। ਦੇਖ ਲਓ ਪਰਮੇਸ਼ਰ ਦੀ ਮਾਇਆ, ਇਹਨੂੰ ਕੋਈ ਜਾਣ ਹੀ ਨਹੀਂ ਸਕਦਾ ਐਸਾ। ਜਿਵੇਂ ਅਰਜੁਨ ਨੇ ਕ੍ਰਿਸ਼ਨ ਭਗਵਾਨ ਨੂੰ ਕਿਹਾ ਮਹਾਰਾਜ ਜੀ ਮੈਨੂੰ ਮਾਇਆ ਦਿਖਾ ਦਿਓ, ਕਹਿੰਦੇ ਅਰਜੁਨਾ ਤੈਂ ਕੀ ਕਹਿਣਾ ਪਰਮੇਸ਼ਰ ਦੇ ਮਾਇਆ, ਤੂੰ ਸਾਡਾ ਭਗਤ ਹੈ ਠੀਕ ਹੈ, ਤੂੰ ਭਜਨ ਕਰੀ ਜਾ। ਕਹਿੰਦਾ ਜੀ ਮੈਂ ਤਾਂ ਦੇਖਣੀ ਹੈ ਕਹੀ ਜੀ ਆਹ। ਕਹਿੰਦੇ ਤਾਂ ਬਹੁਤ ਵਿਲੱਖਣ ਆ, ਬੜਬੜਿਆਂ ਨੂੰ ਭੁਲਾਉਂਦੀ ਹੈ, ਤਾਂ ਭਾਈ ਗੁਰਦਾਸ ਵੀ ਭੁਲਾਤਾ ਸੀ। ਖੈਰ ਕਹਿੰਦੇ ਚੰਗਾ ਲੈ ਦੇਖਣੀ ਹੈ, ਤਲਾਅ ਦੇ ਵਿੱਚ ਉਹਨੇ ਚੁੱਭੀ ਮਾਰੀ ਤੇ ਕਲਯੁਗ ਲਾ ਤਾ, ਬੱਚੇ ਹੋ ਗਏ, 60 ਸਾਲ ਫਿਰਦਾ ਰਿਹਾ ਖੜਾ ਤਲਾਅ ਚ। ਦੇਖ ਲਓ ਮਾਇਆ ਨੇ ਕੀ ਕੁਛ ਕਰਤਾ ਇੱਕ ਮਿੰਟ ਦੇ ਵਿੱਚ। ਇਹ ਮਾਇਆ ਬਹੁਤ ਵਿਲੱਖਣ ਹੈ, ਮਾਇਆ ਸਿੱਟੀ ਹੋਵੇ ਸਾਰੇ ਬੇਸੁੱਧ ਹੋ ਗਏ, ਜਿਹੜੇ ਗੁੰਦਾ ਗੁੰਦੇ ਸੀ ਉੱਥੇ ਹੀ ਪਏ ਨੇ, ਹੱਥਾਂ ਚ ਲੱਜਾਂ ਨੇ। ਬਾਕੀ ਜਿਹੜੇ ਨਿਆਣੇ ਨੂਣੇ ਜੇ ਫਿਰਦੇ ਸੀ ਬੀਹਾਂ ਚ ਭੱਜੇ, ਉਹ ਬੀਹਾਂ ਚ ਹੀ ਪਏ ਨੇ ਸਾਰੇ, ਬੁੜੀਆਂ ਠੇਰੀਆਂ ਗਈਆਂ। ਤੇ ਮਹਾਰਾਜ ਜੀ ਵਿਰਾਜ ਗਏ, 2 ਵਜੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਾਲਾ ਮਰਦਾਨਾ ਚਲੋ ਭਾਈ ਇਸ਼ਨਾਨ ਕਰਨ ਦਾ ਟਾਈਮ ਹੋ ਗਿਆ। ਦੇਖ ਲਓ ਇਸ਼ਨਾਨ 2 ਵਜੇ ਕਰਦੇ ਨੇ, ਆਪਾਂ 9 ਵਜੇ ਕਰਦੇ ਹਾਂ ਦਿਨ ਚੜੇ, ਡੀਂਗਾਂ ਬੜਬੜੀਆਂ ਮਾਰਦੇ ਫਿਰ ਪਾ ਕੇ ਚੋਲੇ ਜੇ, ਚੋਲੇ ਕੀ ਕਰ ਦੇਣਗੇ, ਕਰਨੀ ਤਾਂ ਹੈ ਨੀ ਅੰਦਰ, ਕੀ ਕਰ ਲਏਗਾ ਤੂੰ ਚੋਲਿਆਂ ਨਾ ਬੰਨ ਕੇ ਪੱਗਾਂ ਠੱਗਾਂ ਜੀਆਂ, ਕੁਛ ਨੀ ਬਣਨਾ। ਇਹ ਤਾਂ ਸਮਾਂ ਹਾਸੋ ਹੀ ਨਹੀਂ ਗੱਲ ਹੈ। ਤਾਂ 2 ਵਜੇ ਉੱਠੇ, ਗੜਬੜ ਡੋਰੀ ਨਾਲ ਰਹਦੇ ਸਨ, ਖੂਤੇ ਜਾ ਕੇ ਇਸ਼ਨਾਨ ਕਰਿਆ, ਪਹਿਲਾਂ ਮਹਾਰਾਜ ਜੀ ਨੇ ਕਰਿਆ, ਫਿਰ ਬਾਲੇ ਮਰਦਾਨੇ ਨੇ ਕਰਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਾਨ ਕੰਨੀ ਨੂੰ ਨਿਗਾਹ ਮਾਰੀ, ਸ਼ਬਦ ਉਚਾਰਨ ਕਰਿਆ, ਪਿੰਨੀ ਰਹਿ ਨੜੀਏ ਚਮਕਣ ਤਾਰੇ, ਕੋਈ ਜਾਗ ਸੰਤ ਜਨਾ ਮੇਰੇ ਰਾਮ ਪਿਆਰੇ। ਪੜੋ ਵਰੇ ਹੁਣ ਕੌਣ ਜਾਗਦਾ ਅੰਮ੍ਰਿਤ ਵੇਲੇ, ਕੋਈ ਸੰਤ ਜਾਗਦੇ ਜਾਂ ਗੁਰਸਿੱਖ ਜਾਗਦੇ ਜਾਂ ਗੁਰੂ ਜਾਗਦੇ।
ਚਮਕਣ ਤਾਰੇ ਜੀ ਪਿੰਨੀ ਪਿੰਨੀ Thank you.
ਕਿਤੇ ਮਹਾਰਾਜ ਜੀ ਬੈਠਕ ਦੇ ਵਿੱਚ ਆ ਕੇ ਸਮਾਧੀ ਲਾ ਕੇ ਬੈਠੇ, ਬਾਲਾ ਮਰਦਾਨਾ ਸਿਮਰਨ ਕਰਨ ਲੱਗ ਗਏ। ਆਸਾ ਦੀ ਵਾਰ ਦਾ ਟਾਈਮ ਹੋਇਆ, ਰਬਾਬ ਚੱਕਿਆ, ਆਸਾ ਦੀ ਵਾਰ ਪੜ੍ਹਨੀ ਸ਼ੁਰੂ ਕਰੀ। ਸੂਰਜ ਦੀ ਟਿੱਕੀ ਚੜ੍ਹਨ ਨਾਲ ਭੋਗ ਪਾ ਦਿੱਤਾ, ਅਰਦਾਸ ਕਰ ਦਿੱਤੀ ਮਰਦਾਨੇ ਨੇ। ਮਹਾਰਾਜ ਜੀ ਨੇ ਨੇਤਰ ਖੋਲ੍ਹੇ, ਮਰਦਾਨਿਆਂ ਭਾਈ ਬਾਲਾ ਸਰੋਤਾ ਨਹੀਂ ਕੋਈ ਇੱਥੇ ਦੀਂਦਾ। ਕਹਿੰਦੇ ਮਹਾਰਾਜ ਸਰੋਤਾ ਤਾਂ ਕੋਈ ਨਹੀਂ ਆਇਆ ਇੱਥੇ, ਫਿਰ ਇਤਨੀ ਉੱਚੀ ਕੀਰਤਨ ਹੋਇਆ ਆਇਆ ਹੀ ਨਹੀਂ ਕੋਈ ਪਿੰਡ ਦਾ। ਕਹਿੰਦੇ ਜੀ ਕੋਈ ਨਹੀਂ, ਕਹਿੰਦੇ ਤਾਂ ਮਾੜੇ ਭਾਗਾਂ ਮਾੜੇ ਨੇ, ਰਬਾਬ ਚੱਕ ਸ਼ਬਦ ਪੜ ਕੇ ਆਪਾਂ ਚੱਲੀਏ ਅੱਗੇ ਨੂੰ ਦੁਨੀਆਂ ਦਾ ਭਲਾ। ਪਾ ਲਿਆ ਗੁਰੂ ਸਾਹਿਬ ਜੀ ਮੂਹਰੇ ਪਿੱਛੇ ਬਾਲਾ ਤੁਰ ਪਏ। ਅਜੇ ਉਹ ਪਿੰਡ ਦੀ ਜੂਹ ਚ ਜਾਂਦੇ ਸੀ, ਮਾਇਆ ਸੰਕੋਚ ਲਈ ਮਹਾਰਾਜ ਜੀ ਨੇ, ਉਹਨਾਂ ਨੇ ਨੇਤਰ ਖੋਲੇ। ਇੱਧਰ ਉੱਧਰ ਭੱਜੇ ਫਿਰਦੇ ਨੇ, ਭੱਜ ਕੇ ਬੈਠਕ ਚ ਨੂੰ ਆਏ ਪਹਿਲਾਂ, ਉਹ ਖਾਲੀ ਪਈ ਹੈ। ਜਿਹੜੇ ਪੁਰਾਣੇ ਸੰਗਤੀ ਕਹਿੰਦੇ ਆਪਣਾ ਦਾ ਬਈ ਪਰਣ ਭੰਗ ਕਰ ਗਏ, ਖਨੀ ਕੌਣ ਸੀ, ਜਾਦੂਗਰ ਸੀ ਕੋਈ ਲੱਗਦੇ, ਕਲਾਮ ਪੜਿਆ ਇਹਨਾਂ ਨੇ ਕੋਈ, ਸਾਨੂੰ ਸੁਸਰੀ ਮੰਗਣ ਨੀਂਦ ਆ ਗਈ, ਪਤਾ ਹੀ ਨਹੀਂ ਲੱਗਿਆ ਕਿੱਥੇ ਪਏ। ਕਹਿੰਦੇ ਵੀ ਭੱਜੋ ਮੁੰਡੇ, ਜਵਾਨ ਜਾਣ ਡਾਂਗਾ ਲੱਗੇ, ਕਿਤੇ ਨੇੜੇ ਹੀ ਜਾਂਦੇ ਹੋਣੇ, ਰਾਹ ਹੁੰਦੇ ਸੀ ਪਏ ਜਾਂ ਕੱਚੇ। ਚਾਰ ਮੁੰਡੇ ਭੱਜੇ ਡਾਂਗਾ ਲੈ ਕੇ, ਦੇਖੇ ਸਾਹਮਣੇ ਜਾਂਦੇ, ਕਹਿੰਦੇ ਜਾਣ ਵਾਲੇ ਖੜ ਜਾਓ, ਅਸੀਂ ਤਾਂ ਉਹ ਲੋਕ ਹਾਂ, ਪਹਿਲਾਂ ਮਾਰ ਕੇ ਬਾਅਦ ਗੱਲ ਕਰਦੇ ਹਾਂ ਅਸੀਂ ਤਾਂ। ਮਰਦਾਨਾ ਡਰ ਗਿਆ, ਕਹਿੰਦਾ ਮਹਾਰਾਜ ਜੀ ਇਹਨਾਂ ਦੇ ਤੌਰ ਠੀਕ ਨਹੀਂ ਆ। ਮਰਦਾਨਾ ਕਹਿੰਦੇ ਕੋਈ ਨੀ ਮਰਦਾਨਾ, ਤੂੰ ਫਿਕਰ ਨਾ ਕਰ, ਸਾਡੇ ਅੰਦਰ ਤੇਰੇ ਕਨੀ ਕੋਈ ਨੀ ਝਾਕ ਸਕਦਾ। ਆ ਗਏ ਮਹਾਰਾਜ, ਕਹਿੰਦੇ ਵੀ ਅਸੀਂ ਮਰਨੋ ਤਾਂ ਡਰਦੇ ਨੀ, ਪਰ ਇਉਂ ਕਰੋ, ਉਂਗਲੀ ਕਰਕੇ ਸਾਹਮਣੇ ਸਿਵਾ ਮੱਚਦਾ ਸੀ, ਜਾ ਉੱਥੋਂ ਅੱਗ ਲਿਆਓ, ਸਾਡਾ ਸੰਸਕਾਰ ਕਰ ਦਿਓ। ਦੋ ਕਹਿੰਦੇ ਚੰਗਾ ਇੱਥੇ ਬੈਠੋ, ਅਸੀਂ ਦੋ ਅੱਗ ਲਿਆਉਂਦੇ ਹਾਂ, ਫਿਰ ਇਹਨਾਂ ਮਾਲ ਪਤਾ ਖੋਲਾਂਗੇ ਸਾਰਾ। ਉਹ ਗਏ ਤਾਂ ਉੱਥੇ ਲੜਾਈ ਹੁੰਦੀ ਹੈ ਜਮਾਂ ਦੀ ਔਰ ਦੇਵਤਿਆਂ ਦੀ। ਦੇਵਤੇ ਕਹਿੰਦੇ ਅਸੀਂ ਲਿਜਾਣਾ, ਜਮਦੂਤ ਕਹਿੰਦੇ ਪਾਪੀ ਆ ਅਸੀਂ ਲਿਜਾਣਾ। ਤੇ ਦੇਵਤੇ ਉਹ ਜਿਹੜੇ ਮੁੰਡੇ ਸਨ ਉਹਨਾਂ ਨੇ ਪੁੱਛਿਆ ਵੀ ਤੁਸੀਂ ਲੜਦੇ ਕਿਉਂ, ਇਹ ਕਹਿੰਦੇ ਨੇ ਅਸੀਂ ਲਿਜਾਣਾ, ਉਹ ਕਹਿੰਦੇ ਨੇ ਅਸੀਂ ਲਿਜਾਣਾ। ਤੇ ਉਹ ਦੇਵਤੇ ਕਹਿੰਦੇ, ਉਹ ਮੁੰਡੇ ਸੁਣਦੇ ਨੇ, ਕਹਿਣ ਲੱਗੇ ਇਹਨੂੰ ਅਸੀਂ ਲਿਜਾਣਾ, ਹੁਣ ਸੁਰਗਾਂ ਨੂੰ ਕਿਉਂ ਲਿਜਾਣਾ ਤੁਸੀਂ, ਇਹ ਤਾਂ ਪਾਪੀ ਆ।
ਉਹ ਕਹਿੰਦੇ ਇਸ ਦੇ ਸਿਵੇ ਕੰਨੀ ਗੁਰੂ ਨਾਨਕ ਦੇ ਮਹਾਰਾਜ ਦੀ ਉਂਗਲੀ ਹੋ ਗਈ ਤੇ ਸਾਰੇ ਪਾਪ ਮਾਫ਼ ਹੋ ਗਏ, ਅਸੀਂ ਲਿਜਾਣਾ। ਉਹ ਛੱਡਾ ਠੱਗਾਂ ਦੇ ਮੁੰਡੇ ਕਹਿੰਦੇ ਕੌਣ ਹੈ ਗੁਰੂ ਨਾਨਕ? ਕਹਿੰਦੇ ਉਹੀ ਹੈ ਜਿਹਨੂੰ ਅੱਗ ਲੈਣ ਘੱਲਿਆ ਤੁਹਾਨੂੰ, ਉਹੀ ਗੁਰੂ ਨਾਨਕ ਆ। ਤਾਂ ਭੱਜ ਲਏ ਜੀ ਪਿੱਛੇ ਨੂੰ, ਚਰਨ ਫੜ ਲਏ ਪਿੰਡ ਦੇ ਵਿੱਚ, ਲਿਆਏ ਸਾਰਾ ਪਿੰਡ ਇਕੱਠਾ ਕਰ ਲਿਆ, ਅਸੀਂ ਇਹਨਾਂ ਨੂੰ ਮਾਰਨ ਨੂੰ ਫਿਰਦਾ, ਇਹਨਾਂ ਦੀ ਕੁੰਗਲੀ ਹੋਣ ਸੇ ਉਹ ਪਾਪੀ ਵੈਕੁੰਠਾਂ ਨੂੰ ਚੱਲਿਆ। ਸਾਰੇ ਇਕੱਠੇ ਹੋ ਗਏ, ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਸਾਤੋਂ ਤਾਂ ਗਲਤੀ ਹੋਈ। ਮਹਾਰਾਜ ਕਹਿਣਗੇ ਫਿਰ ਰਚੰਤ ਜੀ ਰਤਨਾ ਮਾਤ ਗਰਭ ਸਥਾਪਨ ਸਾਤ ਸਾਤ ਸਿਮਰੰਤ ਮਹਾਗੰਨਾ ਬਨਾਸਨ। ਕਹਿੰਦੇ ਜਦ ਮਾਤਾ ਦੇ ਉਧਰ ਦੇ ਵਿੱਚ ਵੀ ਪਤਾ, ਸੌ ਜਨਮ ਦਾ ਤੁਹਾਨੂੰ ਪਤਾ ਸੀ, ਸਾਤ ਵਿਰਾਸ ਭਜਨ ਕਰਦੇ ਸੀ, ਉਦੋਂ ਤਾਂ ਤੁਸੀਂ ਤਰਲੇ ਕਰਦੇ ਸੀ ਬਈ ਆਏ ਪਰਮੇਸ਼ਰ ਇਸ ਕੁੰਭੀ ਨਾਲ ਕਿਤੋਂ ਸਾਨੂੰ ਕੱਢ, ਅਸੀਂ ਤੇਰਾ ਹਮੇਸ਼ਾ ਹੀ ਭਜਨ ਕਰਾਂਗੇ। ਹੁਣ ਭਜਨ ਕਰਦੇ ਹੋ ਕਿ ਲੋਕਾਂ ਨੂੰ ਲੁੱਟ ਲੁੱਟ ਖਾਂਦੇ ਹੋ? ਇਸ ਤਰ੍ਹਾਂ ਦੇ ਨਾਲੇ ਤੁਹਾਨੂੰ ਪਤਾ ਨੀ ਤੁਹਾਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਪਰਮੇਸ਼ਰ ਨੇ ਰੱਖਿਆ, ਮੁੱਖ ਤਲੇ ਪੈਰ ਤਲੇ, ਮੁੱਖ ਤਲੇ ਪੈਰ ਉੱਪਰੇ, ਹੁਣ ਫੁੱਲੇ ਫਿਰਦੇ ਹੋ ਨਾ, ਹੁਣ ਪਹੀਆ ਕੈਸੇ ਫਿਰ ਤੋਂ ਫੁੱਲਿਆ ਫੁੱਲਿਆ, ਦਸ ਜਬ ਦਸ ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਫੁੱਲਿਆ। ਉਹ ਜਦ ਪੁੱਠਾ ਲੜਕਦਾ ਸੀ ਮਾਤਾ ਦੇ ਉਹਦੇ ਵਿੱਚ, ਉਹ ਦਿਨ ਭੁੱਲ ਗਿਆ। ਹੁਣ ਤੂੰ ਚੌਧਰੀ ਬਣ ਗਿਆ, ਮੈਂ ਵਿਜੇਟ ਬਣ ਗਿਆ, ਮੈਂ ਜੱਜ ਬਣ ਗਿਆ, ਮੈਂ ਡਿਪਟੀ ਬਣ ਗਿਆ, ਮੈਂ ਕਮਿਸ਼ਨਰ ਵਧੇਰੇ ਬਣਿਆ ਫਿਰਦਾ, ਕੀ ਹੈ ਤੂੰ ਕਹਿੰਦੇ? ਪਤਾ ਤੈਨੂੰ ਜਿਹੜੇ ਵਹਿਦੇ ਕਰੇ ਸਾਰਿਆਂ ਦੇ ਹੀ ਕਰੇ ਹੋਏ ਨੇ, ਕੋਈ ਇਕੱਲੇ ਦੇ ਨਹੀਂ ਕਰੇ ਹੋਏ, ਕੀ ਆਪਣੇ ਵਹਿਦੇ ਯਾਦ ਨੇ? ਆਪਾਂ ਭਜਨ ਕਰਦੇ ਹਾਂ ਹੁਣ, ਆਓ ਇਸ ਨਾਲ ਗੁਰੂ ਸਾਹਿਬ ਜੀ ਉਹਨਾਂ ਨੂੰ ਚੇਤਾਵਨੀ ਕਰਾਉਂਦੇ ਨੇ, ਪੜੋ ਪ੍ਰੇਮ ਦੇ ਨਾਲ।
ਜਦੋਂ ਪੁੱਠਾ ਲਮਕਦਾ ਸੈ
ਭੁੱਲ ਗਏ ਉਹ ਦਿਨ, ਹੁਣ ਅਫਸਰ ਬਣਿਆ ਬੈਠਾ, ਹੁਕਮ ਕਰ ਦਿੰਦਾ ਫੜ ਲਓ ਮਹਾਰਾਜ ਕਹਿਣਗੇ ਤੁਹਾਨੂੰ ਉਹ ਦਿਨ ਭੁੱਲ ਗਏ ਜਾਂ ਮਾਤਾ ਦੇ ਵਿੱਚ ਪੁੱਠੇ ਲੜਕਦੇ ਸੀ, ਬੇਨਤੀਆਂ ਕਰਦੇ ਸੀ ਪਰਮੇਸ਼ਰ ਦੇ ਅੱਗੇ, ਕਹਿੰਦੇ ਮਹਾਰਾਜ ਜੀ ਅਸੀਂ ਤਾਂ ਭੁੱਲੇ ਸੀ। ਕਹਿੰਦੇ ਤੁਸੀਂ ਦੁਨੀਆਂ ਨੂੰ ਲੁੱਟ ਕੇ ਖਾਂਦੇ ਹੋ, ਮਾਰਦੇ ਹੋ ਗਰੀਬਾਂ ਨੂੰ। ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਸਾਡੇ ਤੇ। ਤਾਂ ਮਹਾਰਾਜ ਕਹਿੰਦੇ ਇਉਂ ਕਰੋ, ਫਿਰ ਇੱਥੇ ਧਰਮਸ਼ਾਲਾ ਬਣਾਓ, ਦੋ ਟਾਈਮ ਕਥਾ ਕੀਰਨ ਲੰਗਰ ਚਲਾਇਆ ਕਰੋ, ਹੱਕ ਦੀ ਕਿਰਤ ਕਰਿਆ ਕਰੋ, ਕਿਸੇ ਨੂੰ ਲੁੱਟਣਾ ਨਹੀਂ, ਚਰਨਾਮ੍ਰਿਤ ਲੈ ਲਿਆ, ਨਾਮ ਦੀ ਦਾਤ ਲੈ ਲਈ, ਜਿਹੜੇ ਦੁਨੀਆਂ ਨੂੰ ਲੁੱਟ ਲੁੱਟ ਕੇ ਖਾਂਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਤ ਕਿਰਪਾ ਦੁਆਰਾ, ਉਹ ਗੁਰਮੁਖ ਬਣਗੇ ਗੁਰਮੁਖ। ਫਿਰ ਮਹਾਰਾਜ ਜੀ ਜਦ ਜਾਣ ਲੱਗੇ ਉੱਥੋਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਇਹਨੇ ਤੁਹਾਨੂੰ ਮਾਤਾ ਦੇ ਉਧਰ ਚ ਰੱਖਿਆ, ਤੁਸੀਂ ਠੱਗੀਆਂ ਕਰਨ ਲੱਗ ਗਏ, ਉਹਨੂੰ ਭੁੱਲਿਓ ਨਾ, ਵਸਾਰਿਓ ਨਾ ਉਸਨੂੰ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਸ਼ਬਦ ਪੜ੍ਹ ਕੇ ਵਰਦਾਨਿਆ, ਫਿਰ ਆਪਾਂ ਅੱਗੇ ਨੂੰ ਚੱਲਾਂਗੇ।
ਜਿਹੜਾ ਮਾਤਾ ਦੇ ਉਧਰ ਵਿੱਚ ਜਾਮ ਲਿਆ
ਠੱਗਾਂ ਨੂੰ ਚਰਨ ਅੰਮ੍ਰਿਤ ਦੇ ਕੇ ਨਾਮ ਦੀ ਦਾਤ ਦੇ ਕੇ ਹੱਕ ਦੀ ਕਿਰਤ ਕਰਨੀ ਦੱਸੀ ਤੇ ਸਾਰਿਆਂ ਨੂੰ ਫਿਰ ਕਹਿਣ ਲੱਗੇ ਭਾਈ ਜਾ ਹੁਣ ਤੁਸੀਂ ਗੁਰਮੁਖ ਬਣ ਗਏ ਹੁਣ ਅਸੀਂ ਗਾਹਾਂ ਨੂੰ ਜਾਣਾ। ਕਹਿੰਦੇ ਮਹਾਰਾਜ ਜੀ ਹੋਰ ਰਹੋ। ਕਹਿੰਦੇ ਜੀ ਹੁਣ ਸਾਡੀ ਤਾਂ ਡਿਊਟੀ ਹੈ, ਅਸੀਂ ਤਾਂ ਹੋਰ ਵੀ ਦੁਨੀਆ ਦਾ ਭਰਨਾ ਭਲਾ ਕਰਨਾ ਅੱਗੇ ਜਾ ਕੇ ਆਓ। ਅਬ ਤੋਂ ਟਾਈਮ ਹੋ ਗਿਆ, ਹੁਣ ਅਸੀਂ ਵੀ ਕੱਲ੍ਹ ਨੂੰ ਹੋਰ ਕਿਸੇ ਪਾਸੇ ਜਾਣਾ। ਬਾਅਦ ਜਿਹਦਾ ਇੱਥੇ ਗੁਰਮੁਖਾਂ ਨੇ ਮੈਂ ਤਾਂ ਜਵਾਬ ਦੇ ਦਿੱਤਾ ਸੀ ਇਹਨਾਂ ਨੂੰ, ਪਰ ਇਹਨਾਂ ਨੇ ਹਿੰਮਤ ਕਰੀ ਅਤੇ ਫਿਰ ਅਸੀਂ ਆ ਗਏ ਗੁਰਮੁਖ। ਚਿੱਠੀਆਂ ਫਿੱਠੀਆਂ ਨਾਲ ਨਹੀਂ ਅਸੀਂ ਆਉਣ ਵਾਲੇ, ਵੀ ਚਿੱਠੀ ਪਾ ਦਿਓ ਸੰਤ ਆ ਜਾਣਗੇ, ਉਹ ਸੰਤ ਨਹੀਂ ਹਨ। ਇਸ ਤਰ੍ਹਾਂ ਦੇ ਮਹਾਂਪੁਰਸ਼ ਤਾਂ ਆਪਣੀ ਮੌਜ ਚ ਹੁੰਦੇ ਨੇ, ਉਹਨਾਂ ਨੂੰ ਕੋਈ ਮਾਣ ਨਹੀਂ ਵੀ ਸਾਨੂੰ ਕਲਕੱਤਾ ਆਹ ਕਰੂ ਵਾਹ ਕਰੂ ਜਾਂ ਹੋਰ ਕਰੂ, ਨਹੀਂ ਨਹੀਂ, ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਸੰਦੇਸ਼ ਆ ਉਹ ਦਿੰਦੇ ਨੇ ਬਸ। ਜਦ ਮਹਾਰਾਜ ਜੀ ਪਹਿਲੀ ਗੱਲ ਬੁਲਾਇਤ ਗਏ ਤਾਂ ਉਹਨਾਂ ਨੇ ਫਿਰ 1,00,000 ਪਾਉਂਡ ਅੱਗੇ ਰੱਖ ਦਿੱਤਾ ਜਾ ਕੇ ਮਹਾਰਾਜ ਜੀ। ਕਹਿੰਦੇ ਮਹਾਰਾਜ ਜੀ ਉੱਥੇ ਤੁਹਾਡੇ ਸਕੂਲ ਬਣਦਾ, ਲੰਗਰ ਚੱਲਦਾ, ਉਹ ਲੰਗਰ ਵਾਸਤੇ ਮਾਇਆ। ਗੁਰੂ ਮਹਾਰਾਜ ਜੀ ਕਹਿੰਦੇ ਲੰਗਰ ਕੋਈ ਸਾਡਾ, ਉਹ ਲੰਗਰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਚਲਾਉਂਦੇ ਨੇ, ਚੱਕੋ ਕਹਿੰਦੇ ਪਰ ਇਹਨੂੰ ਅਸੀਂ ਮਗਰ ਭੱਜੇ ਫਿਰਦੇ ਹਾਂ, ਕਿਵੇਂ ਰਲ ਜਾਂਗੇ ਅਸੀਂ ਉਹਨਾਂ ਨਾਲ। ਔਰ ਇਸ ਤਰ੍ਹਾਂ ਮਹਾਂਪੁਰਸ਼ ਤਾਂ ਬੇਪਰਵਾਹ ਹੁੰਦੇ ਨੇ, ਉਹ ਤਾਂ ਆਪਣੀ ਮੌਜ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਦੇਸ਼ ਦਿੰਦੇ ਹੁੰਦੇ ਨੇ ਵੀ ਭਲਾ ਹੋ ਜਾਵੇ ਕਿਸੇ ਦੇ ਲੱਗੀ ਜਾਵੇ। ਔਰ ਇਸ ਤਰ੍ਹਾਂ ਨਿਰਾਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਆਪਾਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਜਥੇਦਾਰ ਜਥੇ ਨੇ ਤਾਂ ਹੁਣ ਇੱਥੋਂ ਚਲੇ ਜਾਣਾ, ਕਿਉਂ ਹੁਣ ਗੱਡੀ ਚੱਲੂਗੀ ਅਤੇ ਅਸੀਂ ਫਿਰ ਸਵੇਰੇ ਜਾਵਾਂਗੇ ਏਅਰਪੋਰਟ ਤੋਂ, ਐਰੋਪਲੇਨ ਦਿੱਲੀ ਚਲੇ ਜਾਵਾਂਗੇ, ਉੱਥੇ ਸਾਡੀ ਗੱਡੀ ਖੜ੍ਹੀ ਹੈ, ਉੱਥੋਂ ਫਿਰ ਅਸੀਂ ਗਾਹਾਂ ਡੇਰੇ ਚਲੇ ਜਾਵਾਂਗੇ। ਫਿਰ ਦੇਖੋ ਨਦੀ ਨਾਮ ਸੰਜੋਗੀ ਮੇਲੇ ਪੜੋ ਪ੍ਰੇਮ, ਪਤਾ ਨਹੀਂ ਕਦ ਤੁਰ ਜਾਣਾ ਨੇ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ What?